ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
Good news for holiday season shoppers. Liza Cosmetic is back with huge discount on brand name product. Ji haan, zabardast brand name selection of perfumes, cosmetics, skincare brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information visit lizacosmetics.com.
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ 487,990 ਡਾਲਰਾਂ ਚ, ਤੇ ਜੀ ਟੀ ਏ ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। ਜੀ ਟੀ ਏ ਦੇ ਉਜਵਲੇ ਭਵਿਸ਼ ਵਿੱਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਤੁਸੀਂ ਆਪਣਾ 2023 ਆਊਟਡੋਰ ਐਡਵੈਂਚਰ ਹੁਣ ਬ੍ਰੋਂਕੋ ਸਪੋਰਟਸ ਦੇ ਨਾਲ ਸਟਾਰਟ ਕਰ ਸਕਦੇ ਹੋ, ਔਰ ਸ਼ੁਰੂ ਕਰੋ ਆਪਣੀ ਵਾਈਲਡ ਰਾਈਡ ਸਟੈਂਡਰਡ 4x4 ਜਾਂ ਕਿ ਕਿਸੇ ਵੀ ਜਗ੍ਹਾ ਤੇ ਪਹੁੰਚਣ ਵਾਸਤੇ 7 ਗੋਲਡ ਮਾਡਲਸ ਦਾ ਆਨੰਦ ਲਓ। ਬਲੈਕ ਫ੍ਰਾਈਡੇ ਦੇ $4,250 ਦੇ ਰਿਬੇਟਸ ਵੀ ਲੈ ਸਕਦੇ ਹੋ 2023 ਦੇ ਬ੍ਰੋਂਕੋ ਸਪੋਰਟਸ ਮਾਡਲਸ ਦੇ ਨਾਲ November 28 ਤੱਕ। ਜ਼ਿਆਦਾ ਜਾਣਕਾਰੀ ਵਾਸਤੇ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਵਿਜ਼ਿਟ ਕਰੋ ਜਾਂ ford2dealers.ca ਤੇ ਜਾ ਕੇ ਮਾਲੂਮਾਤ ਹਾਸਲ ਕਰੋ।
ਬ੍ਰੈਂਪਟਨ ਦੇ ਤਮਾਮ ਸ਼ਹਿਰੀਆਂ ਨੂੰ ਖੁੱਲਾ ਸੱਦਾ। ਸਿਟੀ ਆਫ ਬ੍ਰੈਂਪਟਨ ਆਪਣੇ ਬ੍ਰੈਂਪਟਨ ਵਿਚ ਰਹਿਣ ਵਾਲੇ ਤਮਾਮ ਸ਼ਹਿਰੀਆਂ ਨੂੰ ਕਾਰੋਬਾਰੀ ਲੋਕਾਂ ਤੇ ਗਰੁੱਪਸ ਨੂੰ ਖੁੱਲਾ ਸੱਦਾ ਦੇ ਰਿਹਾ ਹੈ ਕਿ ਉਹ ਸਾਹਮਣੇ ਆਣ ਤੇ ਆਪਣੀ ਰਾਏ ਆਈਡੀਆਜ਼ ਦੇਣ ਤੇ ਸਿਟੀ ਦਾ ਸਾਲ 2024 ਦਾ ਬਜਟ ਬਿਹਤਰ ਬਣਾਉਣ ਲਈ ਦੱਸਣ, ਬਜਟ ਦੀ ਤਿਆਰੀ ਤਰਤੀਬ ਤੇ ਹੋਰ ਸਰਮਾਇਆਕਾਰੀ ਬਣਾਉਣ ਲਈ ਸਿਟੀ ਟਾਊਨ ਹਾਲ ਮੀਟਿੰਗਸ ਤੇ ਵਾਟ ਸਪੈਸੀਫਿਕ ਕਾਫੀ ਚੈਟਸ ਤੇ ਬਿਜ਼ਨਸ ਰਾਊਂਡ ਟੇਬਲ ਵਿਚ ਸ਼ਾਮਿਲ ਹੋ ਕੇ ਆਪਣਾ ਹਿੱਸਾ ਡਾਲਣ। ਇਹਦੇ ਬਾਰੇ ਮਜ਼ੀਦ ਜਾਣਨ ਲਈ ਵਿਜ਼ਿਟ www.brampton.ca/budget।
ਵਹਿਮੋ ਗੁਮਾਨ ਸੇ ਦੂਰ ਦੂਰ, ਯਕੀਨ ਕੀ ਹੱਦ ਕੇ ਪਾਸ ਪਾਸ।
ਪ੍ਰਾਪਰਟੀਜ਼ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ, ਬਾਇੰਗ ਔਰ ਸੈਲਿੰਗ,
ਇਨਵੈਸਟਮੈਂਟ ਪ੍ਰਾਪਰਟੀਜ਼ ਜਾਂ ਫਿਰ ਕੰਡੋਮੀਨੀਅਮਜ਼ ਇਨ ਦੀ ਡਾਊਨਟਾਊਨ ਟੋਰਾਂਟੋ,
ਵੀ ਵਿਲ ਅਰੇਂਜ ਯੂਅਰ ਮੋਰਗੇਜ,
ਆਲਸੋ ਅ ਹਾਊਸ ਵਾਰਮਿੰਗ ਗਿਫਟ।
ਸਰਵਿਸ ਇਜ਼ ਆਰ ਪ੍ਰਾਇਓਰਿਟੀ,
ਕਸਟਮਰ ਸਰਵਿਸ ਇਜ਼ ਆਰ ਪ੍ਰਾਈਡ, ਪਲੀਜ਼ ਐਕਸਪੀਰੀਅੰਸ ਦ ਡਿਫਰੈਂਸ। ਆਪ ਘਰ ਖਰੀਦਣਾ ਜਾਂ ਘਰ ਕੋ ਬੇਚਣਾ ਚਾਹਤੇ ਹੈਂ, ਘਰ ਕੀ ਇਵੈਲਿਊਏਸ਼ਨ ਕੇ ਲੀਏ ਇੱਕ ਦਫਾ ਕਾਲ ਕੀਜੀਏ ਆਰਿਫਾ ਮੁਜ਼ੱਫਰ 6476485 8986245।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ 9058747171।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
770 AM دی نشریات سنن تے حالات حاضرہ تو باخبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com، لوکل نمبر 6478724900।
دس از ریڈیو 770 AM، دا وائس آف کمیونٹی، نیوز، کرنٹ افیئرز، انفارمیشن، میوزک اینڈ چٹ چیٹ۔ I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. listen live on www.eawaz.com. If it is static, listen on your local number 647-872-4900.
770 AM ਤੇ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ SR ਠਾਕੁਰ। ਸੋ ਕੱਲ ਦਾ ਦਿਨ ਇਤਿਹਾਸਕ ਭਰਿਆ ਰਿਹਾ, ਕ੍ਰਿਕਟ ਵਰਲਡ ਕੱਪ ਦਾ ਦਿਨ ਸੀ, ਭਾਰਤ ਤੇ ਆਸਟ੍ਰੇਲੀਆ ਦੇ ਦਰਮਿਆਨ ਇਹ ਵਰਲਡ ਕੱਪ, ਜਿਸ ਦੇ ਉੱਤੇ ਲੱਖਾਂ ਕਰੋੜਾਂ ਦੀ ਨਜ਼ਰਾਂ ਜਿਹੜੀਆਂ ਸਨ ਟਿਕੀਆਂ ਹੋਈਆਂ ਸਨ, ਪਰ ਜਿੱਤ ਜਿਹੜੀ ਹੈ ਆਸਟ੍ਰੇਲੀਆ ਦੇ ਹਿੱਸੇ ਵਿੱਚ ਆਈ ਹੈ, ਝੋਲੀ ਦੇ ਵਿੱਚ ਆਈ ਹੈ, ਤੇ ਭਾਰਤ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਹਾਲਾਂਕਿ ਬਹੁਤ ਸਾਰੀਆਂ ਉਮੀਦਾਂ ਸਨ ਭਾਰਤੀ ਟੀਮ ਤੋਂ ਵੀ, ਪਰ ਹਾਰ ਤੇ ਜਿੱਤ ਇਹ ਇੱਕ ਇਹੋ ਜਿਹਾ ਫਲਸਫਾ ਹੈ ਕਿ ਝੋਲੀ ਕਿਸੇ ਇੱਕ ਦਾ ਹੀ ਪੈਣਾ ਹੁੰਦਾ। ਸੋ ਇਸ ਦਰਮਿਆਨ ਕਿਹੋ ਜਿਹਾ ਮਾਹੌਲ ਰਿਹਾ, ਕੀ ਕਾਰਨ ਰਹੇ ਨੇ, ਸੋ ਕੀ ਪੇਚਦੀਆਂ ਰਹੀਆਂ ਨੇ ਇਸ ਕ੍ਰਿਕਟ ਟੀਮ ਦੀਆਂ, ਸੋ ਇਹਦੇ ਵਿੱਚ ਕੀ ਰਿਹਾ, ਇਹਦੇ ਨਾਲ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਅੱਜ ਨਵਦੀਪ ਗਿੱਲ ਜੀ ਸਾਡੇ ਨਾਲ ਜੁੜੇ ਹੋਏ ਨੇ, ਜਿਹੜੇ ਕਿ ਖੇਡ ਤੇ ਖਿਡਾਰੀਆਂ ਦੇ ਨਾਲ ਬਹੁਤ ਹੀ ਡੂੰਘੇ ਜੁੜੇ ਹੋਏ ਨੇ। ਜੇਕਰ ਆਪਾਂ ਕਹੀਏ ਕਿ ਖੇਡ ਜਗਤ ਦੇ ਨਾਲ ਉਹਨਾਂ ਦਾ ਬਹੁਤ ਲੰਬਾ ਚੌੜਾ ਅਨੁਭਵ ਵੀ ਹੈ ਤੇ ਚੰਗਾ ਰਿਸ਼ਤਾ ਵੀ ਹੈ, ਤਾਂ ਮੈਂ ਗਲਤ ਨਹੀਂ ਹੋਵਾਂਗੀ। ਸੋ ਆਓ ਨਵਦੀਪ ਗਿੱਲ ਹੋਰਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਦੇ ਹਾਂ। ਹਾਂਜੀ ਨਵਦੀਪ ਜੀ, ਕੀ ਹਾਲ ਚਾਲ ਨੇ? ਜੀ ਨਵਦੀਪ ਜੀ, ਆਪਾਂ ਗੱਲ ਸ਼ੁਰੂ ਕਰਦੇ ਹਾਂ ਕੱਲ ਦੇ ਹੀ ਕ੍ਰਿਕਟ ਜਿਹੜਾ ਵਰਲਡ ਕੱਪ ਹੋਇਆ, ਇੰਡੀਆ ਦੀ ਟੀਮ ਨੇ ਪਹਿਲਾਂ ਤਾਂ 10 ਮੈਚ ਜਿੱਤੇ ਸਨ, ਇਹ 11ਵਾਂ ਸੀ, 11ਵਾਂ ਪਿਛਲੇ 10ਾਂ ਦੇ ਉੱਤੇ ਭਾਰੀ ਪੈ ਗਿਆ ਲੱਗਦਾ। ਕਈਆਂ ਨੂੰ ਤਾਂ ਪੁਰਾਣੀ ਜਿੱਤ ਸ਼ਾਇਦ ਯਾਦ ਹੈ ਤੇ ਕਈਆਂ ਨੂੰ ਤਾਂ ਹੁਣ ਭੁੱਲ ਹੀ ਗਈ ਹੈ। ਮੈਂ ਇਹ ਕਹੂੰਗੀ ਕਿ ਪੁਰਾਣੀ ਜਿੱਤ ਨੂੰ ਤਾਂ ਲੋਕ ਹੁਣ ਯਾਦ ਵੀ ਨਹੀਂ ਕਰ ਰਹੇ, ਬਹੁਤ ਸਾਰੇ ਲੋਕ ਏਦਾਂ ਦੇ ਵੀ ਨੇ, ਕੀ ਕਹਿੰਦੇ ਹੋ ਤੁਸੀਂ?
ਕਿਉਂਕਿ ਜਿਸ ਤਰ੍ਹਾਂ ਦੀ ਇੰਡੀਆ ਟੀਮ ਖੇਡੀ ਹੈ, ਕਈ ਵਾਰੀ ਤੁਸੀਂ ਟੂਰਨਾਮੈਂਟ ਕੁਛ ਇਸ ਤਰ੍ਹਾਂ ਦੇ ਖੇਡਦੇ ਹੁੰਦੇ ਆ, ਬੜੇ ਅਪ ਡਾਊਨ ਦੇ ਮੈਚ ਹੁੰਦੇ ਨੇ, ਬੜੇ ਕਲੋਜ਼ ਮੈਚ ਹੁੰਦੇ ਨੇ, ਕਿਸੇ ਮੈਚ ਥੋੜਾ ਕਿਸਮਤ ਸਾਥ ਦੇ ਜਾਂਦੀ ਆ, ਫਿਰ ਤੁਸੀਂ ਜਿੱਤ ਜਾਂਦੇ। ਪਰ ਇੰਡੀਆ ਨੇ ਜਿਹਨੂੰ ਪੰਜਾਬੀ ਚ ਕਹਿੰਦੇ ਆ ਇੱਕ ਥਾਪੜ ਕੇ 10 ਮੈਚ ਜਿੱਤੇ, ਜਿਹਨੂੰ ਕਨਵਿੰਸਿੰਗ ਵਿਕਟਰੀ ਕਹਿੰਦੇ ਆ, ਬੜੇ ਕਲੀਅਰ ਮਾਰਜਨ ਨਾਲ ਹਰੇਕ ਟੀਮ ਨੂੰ ਹਰਾਇਆ, ਸਮੇਤ ਆਸਟ੍ਰੇਲੀਆ, ਸਾਊਥ ਅਫਰੀਕਾ, ਨਿਊਜ਼ੀਲੈਂਡ, ਕੋਈ ਵੀ ਟੀਮ ਨਹੀਂ ਇਸ ਤਰ੍ਹਾਂ ਦੀ ਸੀ ਜਿਸਨੂੰ ਵਨ ਸਾਈਡਡ ਮੈਚ ਹਰਾਏ। ਤੇ ਇੰਡੀਆ ਟੀਮ ਪੂਰੇ ਵਰਲਡ ਕੱਪ ਜਿਸ ਤਰ੍ਹਾਂ ਖੇਡ ਰਹੀ ਸੀ, ਮੈਂ ਅਕਸਰ ਗੱਲ ਕਰ ਰਿਹਾ ਸੀ 45 ਦਿਨ ਇੰਡੀਆ ਟੀਮ ਚੈਂਪੀਅਨ ਸੀ, 46ਵਾਂ ਦਿਨ ਵਰਲਡ ਕੱਪ ਦਾ ਸੀ ਜਦੋਂ ਇੰਡੀਆ ਨੇ ਇੱਕ ਮੈਚ ਹਾਰਿਆ। ਇਹ ਇੱਕ ਤ੍ਰਾਸਦੀ ਕਹਿ ਲਓ, ਦੁੱਖਦਾਈ ਗੱਲ ਕਹਿ ਲਓ, ਕਿਉਂਕਿ ਇੰਡੀਆ ਨੇ ਲਾਸਟ 2 ਵਰਲਡ ਕੱਪ ਦੇ ਵਿੱਚ ਵੀ, 2015 ਵਿੱਚ ਆਸਟ੍ਰੇਲੀਆ ਵਿੱਚ ਵਰਲਡ ਕੱਪ ਹੋਇਆ, 2019 ਦੇ ਵਿੱਚ ਨਿਊਜ਼ੀਲੈਂਡ ਇੰਗਲੈਂਡ ਚ ਵਰਲਡ ਕੱਪ ਹੋਇਆ, ਉਸ ਵੇਲੇ ਵੀ ਇੰਡੀਆ ਨੇ ਆਪਣੇ ਸਾਰੇ ਮੈਚ ਜਿੱਤ ਕੇ ਆਖਰੀ ਸੈਮੀ ਫਾਈਨਲ ਸਿਰਫ ਹਾਰਿਆ ਸੀ। ਇਸ ਵਾਰ ਸੈਮੀ ਫਾਈਨਲ ਜਿੱਤ ਲਿਆ, ਫਾਈਨਲ ਹਾਰ ਲਿਆ, ਤੇ ਕਿਸੇ ਟੀਮ ਇੱਕ ਮੈਚ ਦੀ ਹਾਰ ਜਿੱਤਣਾ ਜੱਜ ਨਹੀਂ ਕਰ ਸਕਦੇ, ਬਲਕਿ ਟੀਮ ਨੇ ਦਿਲ ਜਿੱਤੇ ਨੇ। ਹਰ ਟੀਮ ਦੇ ਇੱਕ ਦਿਨ ਹੁੰਦਾ ਗਾ, ਹਰ ਰੋਜ਼ ਮੈਂ ਅੱਗੇ ਵੀ ਅਕਸਰ ਕਹਿੰਦਾ ਗਾ, ਹਰ ਰੋਜ਼ ਹਰ ਖਿਡਾਰੀ ਸੈਂਕੜਾ ਨਹੀਂ ਮਾਰ ਸਕਦਾ, ਹਰ ਰੋਜ਼ ਖਿਡਾਰੀ 7 ਵਿਕਟਾਂ ਨਹੀਂ ਲੈ ਸਕਦਾ, ਸਿਫਰ ਤੇ ਵੀ ਆਊਟ ਹੋਈ ਜਾਈਦਾ। ਇਸ ਕਰਕੇ ਕੱਲ ਉਹ ਇੰਡੀਆ ਦਾ 3 ਹੀ ਸੀ, ਤੇ ਦੂਜਾ ਆਸਟ੍ਰੇਲੀਆ ਨੇ ਬੜਾ ਹੋਮਵਰਕ ਕਰਕੇ ਇਹ ਗੇਮ ਖੇਡੀ ਸੀ। ਹੋਮਵਰਕ ਇੰਡੀਆ ਦਾ ਕੀਤਾ, ਕਿਸੇ ਦਾ ਹੋਮਵਰਕ ਕੰਮ ਕਰ ਜਾਂਦਾ ਗਾ, ਜਿਵੇਂ ਉਹਨਾਂ ਨੇ ਟਾਸ ਜਿੱਤ ਕੇ ਬੋਲਿੰਗ ਲਈ, ਉਹ ਉਹਨਾਂ ਦੇ ਹੱਕ ਚ ਫੈਸਲਾ ਗਿਆ, ਫਿਰ ਡਿਊ ਫੈਕਟਰ ਵੀ ਆਇਆ, ਫਿਰ ਜੋ ਆਸਟ੍ਰੇਲੀਅਨ ਪਾਲਿਸੀ ਸੀ ਬੋਲਿੰਗ ਦੀ, ਜੋ ਕਿਵੇਂ ਉਹਨਾਂ ਨੇ ਬਾਡੀ ਦੇ ਸ਼ਾਰਟ ਬੋਲਾਂ ਕਰਨੀਆਂ, ਰਨ ਰੋਕੇ, ਉਹ ਆਪਣਾ ਉਹਨੇ ਪਲਾਨ ਐਗਜ਼ੀਕਿਊਟ ਕੀਤਾ। ਇੰਡੀਆ ਨੂੰ ਇੱਕ 7th 8th ਨੰਬਰ ਤੇ ਜੋ ਬੈਟਿੰਗ ਦੀ ਕਮੀ ਮਹਿਸੂਸ ਹੋਈ, ਜਿਸ ਕਰਕੇ ਚੌਥੀ ਪਾਰਟਨਰਸ਼ਿਪ ਲਈ ਰਾਹੁਲ ਤੇ ਕੋਹਲੀ ਨੂੰ ਸਲੋ ਕੱਢਣਾ ਪਿਆ, ਫਿਰ ਜਦੋਂ ਜਡੇਜਾ ਤੇ ਰਾਹੁਲ ਖੇਡੇ ਉਹਨਾਂ ਨੂੰ ਸਲੋ ਕੱਢਣਾ ਪਿਆ, ਤਾਂ ਹੀ ਪਿਛਲੇ 40 ਓਵਰਾਂ ਚ 4 ਬਾਉਂਡਰੀਜ਼ ਮਿਲੀਆਂ। ਤੇ ਬੋਲਿੰਗ ਇੰਡੀਆ ਨੇ ਪਹਿਲੇ 10 ਓਵਰਾਂ ਦੇ ਵਿੱਚ ਬਹੁਤ ਅੱਛੀ ਕੀਤੀ, 47 ਤੇ 3 ਆਊਟ ਹੋਏ, ਫਿਰ ਉਹਨਾਂ ਦੀ ਪਾਰਟਨਰਸ਼ਿਪ ਹੋਈ, ਟ੍ਰੈਵਿਸ ਹੈਡ ਨੇ ਬਹੁਤ ਸਾਰੀ ਪਾਰੀ ਖੇਡੀ, ਲਗਭਗ 6 ਨੇ ਬੜੀ ਡਿਫੈਂਸਿਵ ਪਾਰੀ ਖੇਡੀ। ਆਸਟ੍ਰੇਲੀਆ ਦੀ ਟੀਮ ਨੇ 6ਵੀਂ ਵਾਰ ਵਰਲਡ ਕੱਪ ਜਿੱਤਿਆ ਹੈਗਾ, ਤੇ ਆਸਟ੍ਰੇਲੀਆ ਨੂੰ ਹਮੇਸ਼ਾ ਵੱਡੇ ਟੂਰਨਾਮੈਂਟ ਦਾ ਦੀ ਵੱਡੀ ਟੀਮ ਕਿਹਾ ਜਾਂਦਾ, ਛੋਟੇ ਮੁਕਾਬਲੇ ਚ ਛੋਟੇ ਮੈਚਾਂ ਚ ਭਾਵੇਂ ਆਸਟ੍ਰੇਲੀਆ ਹਾਰ ਜੇ, ਪਰ ਵੱਡੇ ਮੈਚ ਆਸਟ੍ਰੇਲੀਆ ਨਹੀਂ ਹਾਰਦੀ। ਤੇ ਇਸ ਕਰਕੇ ਜੋ ਆਸਟ੍ਰੇਲੀਆ ਟੀਮ ਨਾਲ ਇਹ ਹੋਇਆਗਾ ਵੀ ਆਸਟ੍ਰੇਲੀਆ ਟੀਮ ਜਦੋਂ ਸੈਮੀ ਫਾਈਨਲ ਚ ਆਉਂਦੀ ਆ ਤਾਂ ਬਹੁਤ ਹੀ ਸਟਰੋਂਗ ਹੋ ਜਾਂਦੀ ਆ। ਇੰਡੀਆ ਜਿਹਨੂੰ ਕਹਾਂਗੇ 2013 ਤੋਂ ਬਾਅਦ ਇੰਡੀਆ ਨਾਕਆਊਟ ਮੈਚ ਦੇ ਵਿੱਚ ਇੰਡੀਆ ਹਾਰ ਜਾਂਦੀ ਆ, ਪਰ ਇਸ ਵਾਰ ਇੰਡੀਆ ਇੱਕੋ ਇੱਕ ਮਿੰਟ ਟੀਮ ਲੱਗ ਰਹੀ ਸੀ ਪਿਛਲੇ 10 ਸਾਲਾਂ ਚੋਂ ਵੀ ਇੰਡੀਆ ਬੜੇ ਕਨਵਿੰਸਿੰਗਲੀ ਪਹੁੰਚੀ ਸੀ, ਇੱਕ ਦਿਨ ਹੁੰਦਾ ਹਰ ਟੀਮ ਦਾ ਖਿਡਾਰੀ ਦਾ, ਅਨਫੋਰਚੁਨੇਟਲੀ ਉਹ ਦਿਨ ਸਾਡੇ ਨਾਲ ਨਹੀਂ ਸੀ ਤੇ ਕੁੱਲ ਮਿਲਾ ਕੇ ਆਸਟ੍ਰੇਲੀਆ ਨੇ ਟੀਮ ਵਧੀਆ ਖੇਡ ਦਿਖਾਈ ਪਰ ਇੰਡੀਆ ਨੇ ਵੀ ਕੋਈ ਦਿਲ ਜਿੱਤਿਆ ਸਾਡੇ ਤੇ ਤੁਸੀਂ ਵੀ ਗੱਲ ਕਹੀ, ਬੜਾ ਹੋ ਹੱਲਾ ਹੋ ਜਾਂਦਾ, ਜਿੱਤ ਹਾਰ ਦੇ ਬੜੇ ਰੌਲੇ ਪੈ ਜਾਂਦੇ ਆ। ਕੋਈ ਵੀ ਖਿਡਾਰੀ ਕੋਈ ਵੀ ਟੀਮ ਹਾਰਨ ਲਈ ਨੀ ਖੇਡਦੀ, ਕਿਸ ਤਰ੍ਹਾਂ ਖੇਡੀ ਉਹ ਦੇਖਣ ਵਾਲੀ ਗੱਲ ਹੁੰਦੀ ਆ। ਕੱਲ ਆਖਰੀ ਬਾਲ ਤੱਕ ਅਸੀਂ ਸਟਰਗਲ ਕੀਤੀ ਆ, ਆਖਰੀ ਬਾਲ ਤੇ ਜਦੋਂ ਮੈਕਸਵੈਲ ਨੇ ਸ਼ਾਟ ਲਗਾਇਆ, ਹਾਲਾਂਕਿ ਦੋ ਰਨ ਜਿੱਤਣ ਲਈ ਚਾਹੀਦੇ ਸੀ, ਉਹ ਬਾਉਂਡਰੀ ਨੂੰ ਕਿਸ ਤਰ੍ਹਾਂ ਰੋਕਣ ਲਈ ਡਾਈਵ ਲਗਾਈ ਤੇ ਉਸ ਤੋਂ ਪਹਿਲਾਂ ਕੈਚ ਲਿਆ ਟ੍ਰੈਵਿਸ ਸੈਟ ਦਾ, ਇਸ ਕਰਕੇ ਇੰਡੀਆ ਨੇ ਆਪਣੀ ਐਫਰਟ ਪੂਰੀ ਕੀਤੀ ਆ। ਕੋਸ਼ਿਸ਼ਾਂ ਨੂੰ ਪੂਰੇ ਨੰਬਰ ਦੇਵਾਂਗੇ ਪਰ ਕੋਸ਼ਿਸ਼ਾਂ ਸਾਡੀਆਂ ਸਫਲ ਨਹੀਂ ਹੋਈਆਂ, ਇਹ ਗੱਲ ਵੱਖਰੀ।
ਬਿਲਕੁਲ। ਅੱਛਾ ਨਵਦੀਪ ਜੀ, ਇਹ ਵੀ ਕਿਹਾ ਜਾਂਦਾ ਕਿ ਕੱਲ ਦੀ ਗੇਮ ਦੇ ਵਿੱਚ ਸਪਿਨਰ ਨਹੀਂ ਸੀ ਚੱਲ ਰਹੇ, ਤੇ ਜੇਕਰ ਇਹ ਗੱਲ ਸੱਚ ਹੈ ਤੇ ਫਿਰ ਸਿਰਾਜ ਨੂੰ ਓਵਰ ਕਿਉਂ ਨਹੀਂ ਕਰਵਾਏ ਗਏ ਲਾਸਟ ਤੱਕ?
ਦੇਖੋ ਜੀ, ਇਹਦਾ ਜੀ ਮੈਂ ਤੁਹਾਨੂੰ ਇਸ ਚੀਜ਼ ਦਾ ਲੌਜਿਕ ਵੀ ਦਊਂਗਾ ਇੰਡੀਆ ਦੀ ਬੋਲਿੰਗ ਬਾਰੇ। ਇੰਡੀਆ ਕੋਲ ਦੋ ਸਪਿਨਰ ਸੀ, ਜਡੇਜਾ ਤੇ ਸਾਡੇ ਕੋਲ ਕੁਲਦੀਪ ਯਾਦਵ, ਕਿਉਂਕਿ ਡਿਊ ਫੈਕਟਰ ਇੱਕ ਬੜਾ, ਮੈਂ ਟੈਕਨੀਕਲ ਤਾਂ ਸਾਰੇ ਲੋਕਾਂ ਨੂੰ ਜਾਣਦੇ ਆ, ਡਿਊ ਕਹਿੰਦੇ ਆ ਜਿਹਨੂੰ ਸ਼ਬਨਮ ਵੀ ਕਹਿੰਦੇ ਆ ਪੰਜਾਬੀ ਚ, ਤਰੇਲ ਕਹਿ ਦਿੰਦੇ ਆ, ਮੈਂ ਉਹਦੇ ਬਾਰੇ ਜ਼ਰੂਰ ਦੱਸਣਾ ਚਾਹੁੰਦਾ ਇੱਕ ਡਿਊ ਫੈਕਟਰ ਕੀ ਹੁੰਦਾ। ਨਾਰਥ ਇੰਡੀਆ ਚ ਜਿਸ ਤਰ੍ਹਾਂ ਸਰਦੀ ਦਾ ਮੌਸਮ ਹੁੰਦਾ ਅੱਜ ਕੱਲ ਦੇ ਮੌਸਮ ਚ, ਤਾਂ ਸ਼ਾਮ ਨੂੰ ਤਰੇਲ ਪੈਣ ਲੱਗ ਜਾਂਦੀ ਆ, ਜਦੋਂ ਗਰਾਊਂਡ ਚ ਤਰੇਲ ਪੈਂਦੀ ਆ ਤਾਂ ਉਹਦੇ ਨਾਲ ਬਾਲ ਤੇ ਜਦੋਂ ਸ਼ਾਟ ਲੱਗਦਾ ਤਾਂ ਬਾਲ ਗਿੱਲੀ ਹੁੰਦੀ ਆ, ਗਿੱਲੀ ਬਾਲ ਟਰਨ ਨੀ ਹੁੰਦੀ, ਗ੍ਰਿਪ ਨੀ ਹੁੰਦੀ ਪ੍ਰੋਪਰ, ਇਸ ਕਰਕੇ ਸਪਿਨਰ ਤਾਂ ਇਹੀ ਚੀਜ਼ ਟਾਸ ਜਿੱਤਣ ਵੇਲੇ, ਹਾਲਾਂਕਿ ਕਦੇ ਵੀ ਪਹਿਲਾਂ ਬੋਲਿੰਗ ਕਰਨੀ ਡੇਂਜਰਸ ਹੁੰਦੀ ਆ, ਪਰ ਆਸਟ੍ਰੇਲੀਅਨ ਕੈਪਟਨ ਪੈਟ ਕਮਿੰਸ ਨੇ ਇਹ ਗੱਲ ਕਹੀ ਸੀ ਡਿਊ ਫਿਲਟਰ ਕਰਕੇ ਅਸੀਂ ਪਹਿਲਾਂ ਬੋਲਿੰਗ ਕਰਨਾ ਚਾਹਾਂਗੇ। ਇੰਡੀਆ ਕੋਲ ਦੋ ਸਪਿਨਰ ਸੀਗੇ, ਇੰਡੀਆ ਨੇ ਜਦੋਂ ਬੋਲਿੰਗ ਕਰਨੀ ਸੀ ਤਾਂ ਇੰਡੀਆ ਨੇ ਸਭ ਤੋਂ ਪਹਿਲਾਂ ਬੈਸਟ ਦੋ ਬੋਲਰਸ ਨੂੰ ਚੂਜ਼ ਕੀਤਾ, ਜਿਹਦੇ ਵਿੱਚ ਬੁਮਰਾਹ ਤੇ ਸ਼ਮੀ ਨੂੰ, ਉਹਨਾਂ ਨੇ ਆਪਣਾ ਕੰਮ ਵੀ ਕੀਤਾ, ਤਿੰਨ ਵਿਕਟਾਂ ਲਈ ਆ, ਹਾਲਾਂਕਿ ਟ੍ਰੈਵਿਸ ਹਿੱਡ ਨੂੰ ਵੀ ਪੰਜ ਛੇ ਵਾਰੀ ਬੀਟ ਕੀਤਾ, ਚਲੋ ਅਨਫੋਰਚੁਨੇਟ ਵਿਕਟ ਨਹੀਂ ਆਈ ਸਾਨੂੰ, ਤੇ ਉਹਨਾਂ ਨੇ ਆਪਣਾ ਕੰਮ ਕਰਤਾ। ਦਸ ਓਵਰ ਤੋਂ ਬਾਅਦ ਇੰਡੀਆ ਅੱਗੇ ਚੁਣੌਤੀ ਸੀ ਵੀ ਸਪਿਨਰਸ ਦੇ 20 ਓਵਰ ਕਿਸ ਤਰ੍ਹਾਂ ਕਰਾਉਣੇ ਆ, ਸਿਰਾਜ ਦੀ ਵੀ 10 ਓਵਰ ਤਾਂ ਸਾਡੇ ਕੋਲ ਸੀ, ਪੰਜ ਪੰਜ ਓਵਰ ਬੁਮਰਾਹ ਤੇ ਸ਼ਮੀ ਦੇ ਸੀ। ਉਸ ਵੇਲੇ ਕਪਤਾਨ ਦੇ ਮਨ ਚ ਚੱਲ ਰਿਹਾ ਸੀ ਜੇਕਰ ਹੁਣ ਅਸੀਂ ਸਿਰਾਜ ਨੂੰ ਬੋਲਿੰਗ ਦਿੰਦੇ ਆ ਤਾਂ ਸਪਿਨਰ ਦੀ ਬੋਲਿੰਗ ਲੇਟ ਆਏ, ਕਿਉਂਕਿ ਸਪਿਨਰ ਨੂੰ ਜੇ ਉਸ ਵੇਲੇ ਨਾ ਮੌਕਾ ਦਿੰਦੇ, ਸਪਿਨਰ ਆਖਰੀ ਓਵਰ ਸਪਿਨਰ ਅਸੀਂ ਮੌਕਾ ਦਿੰਦੇ ਤਾਂ ਉਸ ਵੇਲੇ ਤਰੇਲ ਜ਼ਿਆਦਾ ਹੋਣੀ ਸੀ, ਤੇ ਰੋਹਿਤ ਸ਼ਰਮਾ ਦੀ ਉਦੋਂ ਪਲੈਨਿੰਗ ਸੀ ਕਿ ਕਿਸੇ ਤਰੀਕੇ ਨਾਲ ਵੀ ਤਰੇਲ ਆਉਣ ਤੋਂ ਪਹਿਲਾਂ ਪਹਿਲਾਂ ਸਪਿਨਰ ਜ਼ਿਆਦਾ ਤੋਂ ਜ਼ਿਆਦਾ ਆਪਦੇ ਓਵਰ ਕਰ ਸਕਣ। ਹਾਂਜੀ, ਉਸ ਚੀਜ਼ ਦੇ ਚੱਲਦੇ ਆ, ਕਿਉਂਕਿ ਰੋਹਿਤ ਸ਼ਰਮਾ ਦੀ ਕਪਤਾਨੀ ਤੇ ਮੈਂ ਕੋਈ ਸ਼ੱਕ ਨਹੀਂ ਕਰੂੰਗਾ, ਕਿਉਂਕਿ ਰੋਹਿਤ ਸ਼ਰਮਾ ਉਹ ਕਪਤਾਨ ਹੈ ਜੋ ਆਈਪੀਐਲ ਦੇ ਵਿੱਚ 5 ਵਾਰੀ ਮੁੰਬਈ ਇੰਡੀਅਨਸ ਨੂੰ ਜਿਤਾ ਚੁੱਕਾ ਗਾ ਆਈਪੀਐਲ ਟਰਾਫੀ, ਜਿਹੜੀ ਕਿ ਬਹੁਤ ਹੀ ਪ੍ਰੈਸਟੀਜੀਅਸ ਟਰਾਫੀ ਆ। ਵਿਰਾਟ ਕੋਹਲੀ ਨੂੰ ਉਹ ਮਾਨ ਨਹੀਂ ਮਿਲਿਆ, ਕਿੰਗਜ਼ 11 ਪੰਜਾਬ ਨੂੰ ਉਹ ਮਾਨ ਨਹੀਂ ਮਿਲਿਆ। ਰੋਹਿਤ ਸ਼ਰਮਾ ਆਪਣੇ ਬੋਲਰਸ ਨੂੰ ਬਹੁਤ ਅੱਛਾ ਚੂਜ਼ ਕਰਦਾ ਗਾ ਹਰ ਮੈਚ ਦੇ ਵਿੱਚ, ਤੇ ਉਸਨੇ ਬਿਲਕੁਲ 5-5 ਓਵਰ ਸ਼ਮੀ ਤੇ ਬੁਮਰਾਹ ਦੇ ਕਰਵਾਏ। ਉਸ ਤੋਂ ਬਾਅਦ ਉਸਦੀ ਪਲੈਨਿੰਗ ਸੀ ਕਿਸ ਤਰੀਕੇ ਨਾਲ ਤਰੇਲ ਪੈਣ ਤੋਂ ਪਹਿਲਾਂ 10-20 ਦੇ ਵਿਚਕਾਰ, ਕਿਉਂਕਿ ਆਲਮੋਸਟ ਜੋ ਟਾਈਮ ਹੁੰਦਾ ਨਾ ਤਰੇਲ ਦਾ ਉਹ 20 ਓਵਰ ਤੋਂ ਬਾਅਦ ਤਰੇਲ ਆਉਣੀ ਹੁੰਦੀ ਆ, ਤੇ ਉਸਦਾ ਪਲੈਨ ਸੀ 20 ਓਵਰ ਤੱਕ ਮੈਂ 5-5 ਓਵਰ ਕਰਵਾ ਲਾਂ ਦੋਨੋਂ ਸਪਿਨਰ ਦੇ, ਅਨਫੋਰਚੁਨੇਟ ਉਹਨਾਂ ਨੂੰ ਵਿਕਟ ਨਹੀਂ ਮਿਲੀ। ਇੰਨੇ ਲੋਕ ਨੇ ਜੇ ਉਹਨਾਂ ਨੂੰ ਵਿਕਟ ਮਿਲੀ ਹੁੰਦੀ 10 ਓਵਰਾਂ ਦੇ ਵਿੱਚ ਸਪਿਨਰਸ ਨੂੰ ਤਾਂ ਲੋਕਾਂ ਨੇ ਕਹਿਣਾ ਸੀ ਬਹੁਤ ਅੱਛਾ ਡਿਸੀਜ਼ਨ ਸੀਗਾ। ਉਹ ਰੋਹਿਤ ਨੇ ਆਪਣੇ ਵੱਲੋਂ ਕਸਰ ਨਹੀਂ ਛੱਡੀ, ਸਿਰਾਜ ਨੂੰ ਬਾਅਦ ਚ ਮੌਕਾ ਦਿੱਤਾ, ਸਿਰਾਜ ਨੇ ਓਵਰ ਕੀਤੇ ਵੀ। ਇੱਕ ਨਾ ਫਾਰਮ ਹੁੰਦੀ ਆ ਪਲੇਅਰ ਦੀ, ਜੇ ਤੁਸੀਂ ਪਿਛਲੇ 10 ਮੈਚ ਦੇਖੋ, ਸਿਰਾਜ ਪਹਿਲੇ 2-3 ਮੈਚਾਂ ਚ ਤਾਂ ਬਹੁਤ ਕਾਰਗਰ ਸਾਬਤ ਹੋਇਆ, ਕਿਉਂਕਿ ਏਸ਼ੀਆ ਕੱਪ ਚ ਉਹ 6 ਵਿਕਟਾਂ ਲੈ ਕੇ ਆਇਆ ਸੀ ਸ਼੍ਰੀਲੰਕਾ ਚ, ਪਰ ਸਿਰਾਜ ਦੇ ਪਿਛਲੇ ਕੁਝ ਮੈਚਾਂ ਦੇ ਵਿੱਚ ਰਨ ਜ਼ਿਆਦਾ ਪੈ ਰਹੇ ਸੀ। ਕੁਝ ਪਲੇਅਰ ਦੀ ਕਪੈਸਿਟੀ ਹੁੰਦੀ ਆ ਜੋ ਵਿਕਟ ਟੇਕਿੰਗ ਹੁੰਦੇ ਆ, ਕੁਝ ਤਾਂ ਹੁੰਦੇ ਨੇ ਵੀ ਇਕਨੋਮਿਕਲੀ ਹੁੰਦੇ ਆ ਵੀ ਰਨ ਰੋਕਣ ਵਾਸਤੇ ਖੇਡਦੇ ਆ, ਸਿਰਾਜ ਦੀ ਥੋੜੀ ਜਿਹੀ ਕਪੈਸਿਟੀ ਆ ਉਹ ਰਨ ਰੋਕਣ ਨਾਲ ਤਾਂ ਵਿਕਟ ਲੈਣ ਚ ਜ਼ਿਆਦਾ ਹੁੰਦੀ ਆ, ਤੇ ਉਹ ਇੰਡੀਆ ਉਸ ਵੇਲੇ ਅਫੋਰਡ ਨਹੀਂ ਕਰ ਸਕਦਾ ਸੀ 240 ਦਾ ਟਾਰਗੇਟ ਜੋ ਡਿਫੈਂਡ ਕਰ ਰਹੇ ਹੋਈਏ, ਵੀ ਸਿਰਾਜ ਦੀ ਸਿਰਾਜ ਨੂੰ 5ਵਾਂ ਆਪਸ਼ਨ ਰੱਖਿਆ ਗਿਆ ਸੀ, ਤੇ ਕਿਉਂਕਿ ਫਾਸਟ ਬੋਲਰ ਨੂੰ ਉਹਨਾਂ ਡਿਊ ਫੈਕਟਰ ਜ਼ਿਆਦਾ ਪ੍ਰਭਾਵਿਤ ਨਹੀਂ ਕਰਦਾ ਜਿੰਨਾ ਇੱਕ ਹੋਰ ਸਿਰਾਜ ਤੋਂ ਉਮੀਦ ਸੀ ਵੀ ਰਿਵਰਸ ਸਵਿੰਗ ਵੀ ਕਰਾ ਸਕੇ, ਕਿਉਂਕਿ ਪੁਰਾਣੀ ਬਾਲ ਹੁੰਦੀ ਆ, ਤੁਸੀਂ ਨੋਟ ਕੀਤਾ ਹੋਵੇ ਸਟਾਰਕ ਨੂੰ ਜਦੋਂ ਉਹਨਾਂ ਨੇ ਬੋਲਿੰਗ 1 ਓਵਰ ਕਰਾ ਕੇ ਚੇਂਜ ਕਰ ਦਿੱਤਾ, ਫਿਰ 40ਵੇਂ ਓਵਰ ਤੋਂ ਬਾਅਦ ਸਟਾਰਕ ਨੂੰ ਬਾਲ ਦਿੱਤੀ, ਤੁਸੀਂ ਰਿਵਰਸ ਸਵਿੰਗ ਨਾਲ ਸਾਡੀ ਲੋਅਰ ਮਿਡਲ ਆਰਡਰ ਨੂੰ ਤੇ ਲੋਅਰ ਆਰਡਰ ਨੂੰ ਬਿਲਕੁਲ ਉੱਤੇ ਰੋਕ ਕੇ ਰੱਖ ਦਿੱਤਾ, ਇਸ ਕਰਕੇ ਸਿਰਾਜ ਦੀ ਕੋਈ ਮਾੜੀ ਆਪਸ਼ਨ ਨਹੀਂ ਸੀ। ਸਿਰਾਜ ਨੂੰ ਮੌਕਾ ਮਿਲਿਆ, ਸਿਰਾਜ ਨੇ ਆਪਣੇ ਓਵਰ ਕੀਤੇ ਆ, ਹਾਲਾਂਕਿ ਸਿਰਾਜ ਵੀ ਇੱਕ ਚੀਜ਼ ਮੈਨੂੰ ਨਜ਼ਰ ਆ ਗਈ ਸੀ ਵੀ ਸਿਰਾਜ ਜਿਸ ਤਰ੍ਹਾਂ 5 ਓਵਰ ਆਖਰੀ 10 ਓਵਰਾਂ ਚ ਉਸਨੇ ਮੁਕੰਮਲ ਕਰਨੇ ਸੀ, ਪਰ ਇੰਡੀਆ ਕਿਸੇ ਨਾ ਕਿਸੇ ਤਰੀਕੇ ਨਾਲ ਮੰਨ ਕੇ ਖੇਡ ਰਿਹਾ ਸੀ ਕਿ ਇਹ 50 ਓਵਰ ਦਾ ਮੈਚ ਨਹੀਂ ਹੈ, ਕਿਉਂਕਿ ਜਿਹੜੇ ਇੰਡੀਆ ਨੇ, ਕਿਉਂਕਿ ਇਹ ਮੈਚ 50 ਓਵਰ ਤੱਕ ਬਿਲਕੁਲ ਨਹੀਂ ਜਾਣਾ ਸੀ, ਦੇਖੋ ਮੈਚ ਜਿੱਤੇ ਨੇ 42-43 ਓਵਰ ਚ ਉਹਨਾਂ ਨੇ ਮੈਚ ਜਿੱਤ ਲਿਆ, ਜੇ ਇੰਡੀਆ ਵੀ ਮੈਚ ਜਿੱਤਦਾ ਤਾਂ ਇੰਡੀਆ ਨੇ ਵੀ 40 ਓਵਰ ਤੱਕ ਉਹਨਾਂ ਨੇ ਵਿਕਟਾਂ ਲੈ ਲੈਣੀਆਂ ਸੀ, ਇਸ ਕਰਕੇ ਦੋਨੋਂ ਪੋਜੀਸ਼ਨ ਦੇ ਵਿੱਚ ਕਿਸੇ ਵੀ 50 ਓਵਰ ਤੱਕ ਦਾ ਮੈਚ ਨਜ਼ਰ ਨਹੀਂ ਆ ਰਿਹਾ ਸੀ, ਇਸ ਕਰਕੇ ਸਿਰਾਜ ਨੂੰ ਉਹਨਾਂ ਨੇ ਲੱਗਿਆ ਵੀ ਸਿਰਾਜ ਦੇ ਮਿਨੀਮਮ ਓਵਰ ਕਰਾਈਏ, ਸਪਿਨਰਸ ਨੂੰ ਜ਼ਿਆਦਾ ਯੂਟੀਲਾਈਜ਼ ਕਰੀਏ। ਇਹ ਦੇਖੋ ਇੱਕ ਦਾ ਨੀ ਕਹੂੰਗਾ, ਇੱਕ ਪਾਲਿਸੀ ਹੁੰਦੀ ਆ ਸਾਡੇ, ਉਹੀ ਗੱਲ ਹੁੰਦਾ ਕੋਈ ਜਿੱਤਾ ਹੋਈ ਸਿਕੰਦਰ, ਜੇ ਉੱਥੇ ਉਹ ਚੱਲ ਜਾਂਦੀ ਚੀਜ਼ ਦਾ ਲੋਕਾਂ ਨੇ ਕਹਿਣਾ ਸੀ ਬਹੁਤ ਵਧੀਆ ਫੈਸਲਾ ਹੋਇਆ। ਰੋਹਿਤ ਸ਼ਰਮਾ ਹਰ ਮੈਚ ਫਾਸਟ ਰਨ ਬਣਾ ਰਿਹਾ, ਫਾਸਟ ਦੌੜਾ ਬਣਾ ਰਿਹਾ, ਤੇ ਕੱਲ ਰੋਹਿਤ ਸ਼ਰਮਾ ਮੇਰੇ ਕਮੈਂਟ ਕਰ ਰਿਹਾ ਵੀ ਉਸਨੇ 6-4 ਤੋਂ ਬਾਅਦ ਸਲੋ ਹੋਣਾ ਚਾਹੀਦਾ ਸੀ, ਜੇ ਉਹੀ ਸਿਕਸਰ ਲੱਗ ਜਾਂਦਾ ਤਾਂ ਲੋਕਾਂ ਨੇ ਕਹਿਣਾ ਸੀ ਬਹੁਤ ਅੱਛਾ ਗਾ।
ਬਿਲਕੁਲ ਨਵਦੀਪ ਜੀ, ਇੱਦਾਂ ਦੀ ਇੱਕ ਹੋਰ ਟਿੱਪਣੀ ਵੀ ਮੈਂ ਕਿਤੇ ਪੜ੍ਹੀ ਹੈ, ਕਹਿੰਦੇ ਕਿ 10 ਮੈਚਸ ਦੇ ਵਿੱਚ ਜਿਹੜਾ ਰਾਹੁਲ ਹੈ ਉਹਦਾ ਬਹੁਤ ਵਧੀਆ ਪ੍ਰਦਰਸ਼ਨ ਰਿਹਾ, ਬਹੁਤ ਵਧੀਆ ਉਹਨੇ ਬੈਟਿੰਗ ਕੀਤੀ ਹੈ ਹਨਾ, ਤੇ ਕੱਲ ਵਾਲੀ ਬੈਟਿੰਗ ਕਾਫੀ ਸਲੋ ਕਹੀ ਗਈ ਤੇ 11ਵੇਂ ਓਵਰ ਤੋਂ ਲੈ ਕੇ ਕਹਿੰਦੇ 40ਵੇਂ ਓਵਰ ਤੱਕ ਚੌਕਾ ਨਹੀਂ ਲੱਗਿਆ, ਇਹ ਕਈ ਲੋਕਾਂ ਦੀਆਂ ਟਿੱਕਾ ਟਿੱਪਣੀਆਂ ਦੇ ਵਿੱਚ ਇੱਕ ਟਿੱਪਣੀ ਹੈ, ਤੁਹਾਡੇ ਕੀ ਵਿਚਾਰ?
ਡਿਪੈਂਡ ਕਰ ਰਹੀ ਤੁਸੀਂ ਕਿਹੋ ਜਿਹੀ ਸਿਚੁਏਸ਼ਨ ਦੀ ਬੋਲਿੰਗ ਜਾਂ ਬੈਟਿੰਗ ਕਰ ਰਹੇ ਹੋ, ਕਿਉਂਕਿ ਤੁਸੀਂ ਦੇਖੋ ਜੇ ਰਾਹੁਲ ਦਾ ਪਿਛਲਾ ਮੈਚ ਦੇਖੋ ਜੋ ਨਿਊਜ਼ੀਲੈਂਡ ਨਾਲ ਸੀ, ਉਸ ਵੇਲੇ ਸਿਰਫ 2 ਵਿਕਟਾਂ ਆਊਟ ਹੋਈਆਂ ਸੀ, ਕਿਉਂਕਿ ਸ਼ੁਭਮਨ ਗਿੱਲ ਆਊਟ ਹੋਇਆ ਸੀ, ਉਸ ਵੇਲੇ ਇੰਡੀਆ ਕੋਲ 8 ਵਿਕਟਾਂ ਸੀ, ਓਵਰ ਥੋੜੇ ਰਹਿੰਦੇ ਸੀ, ਤੇ ਉਸਨੇ ਰਾਹੁਲ ਨੇ 200 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਜਿਸ ਵੇਲੇ ਰਾਹੁਲ ਖੇਡਣ ਆਇਆ ਤੁਸੀਂ ਨੋਟ ਕਰੋ 3 ਤੁਹਾਡੀਆਂ ਵਿਕਟਾਂ 80 ਦੇ ਡਾਊਨ ਹੋਣ, 40 ਓਵਰ ਦਾ ਤੁਹਾਡੇ ਕੋਲ ਮੈਚ ਚ ਪਿਆ ਹੋਵੇ 40 ਬਾਲਾਂ, ਤੇ ਫਿਰ ਜੋ ਬੈਟਿੰਗ ਦੇਖੀ ਜਾਵੇ ਇੰਡੀਆ ਦਾ ਲਾਸਟ ਚ ਪ੍ਰੋਪਰ ਬੈਟਿੰਗ ਪਲੇਅਰ ਸੀ, ਪ੍ਰੋਪਰ ਸੁਰੇ ਯਾਦਵ ਵੀ ਬੈਟਸਮੈਨ ਹੈ ਪਰ ਮੈਂ ਉਸਨੂੰ ਪ੍ਰੋਪਰ ਬੈਟਿੰਗ ਨਹੀਂ ਕਾਊਂਟ ਕਰਦਾ ਕਿਉਂਕਿ ਉਹ 20-20 ਦਾ ਪਲੇਅਰ ਆ, ਉਹ ਆਖਰੀ ਓਵਰਾਂ ਦਾ ਪਲੇਅਰ ਆ, ਰਵਿੰਦਰ ਜਡੇਜਾ ਬੋਲਿੰਗ ਆਲਰਾਊਂਡਰ ਹੈ ਪ੍ਰੋਪਰ, ਤਾਂ ਜੇ ਉਸ ਵੇਲੇ 34 ਵਿਕਟ ਡਿੱਗ ਪੈਂਦੀ ਤਾਂ ਹੋ ਸਕਦਾ 240 ਦੀ 140 ਦੀ ਆਲ ਆਊਟ ਹੋ ਜਾਂਦੇ ਸੀ,
ਅੱਛਾ ਨਵਦੀਪ ਜੀ, ਜਿਵੇਂ ਤੁਸੀਂ ਆਪਣੀ ਗੱਲ ਦੇ ਵਿੱਚ ਵੀ ਗੱਲ ਦੱਸ ਕਹੀ ਹੈ ਕਿ ਤਰੇਲ ਦਾ ਵੀ ਫਰਕ ਪੈ ਜਾਂਦਾ ਹੈ ਨਾ, ਤੇ ਪਿਚ ਦਾ ਵੀ ਫਰਕ ਹੁੰਦਾ, ਸਵੇਰ ਸ਼ਾਮ ਦਾ ਵੀ ਫਰਕ ਹੁੰਦਾ, ਕੀ ਇਹੀ ਕਾਰਨ ਸੀਗਾ ਕਿ ਆਸਟ੍ਰੇਲੀਆ ਨੇ ਟੌਸ ਜਿੱਤਣ ਤੋਂ ਬਾਅਦ ਵੀ ਇੰਡੀਆ ਨੂੰ ਬੈਟਿੰਗ ਦਿੱਤੀ?
ਕਾਰਨ ਸੀ ਕਿ ਟੈਸਟ ਦੇ ਵਿੱਚ ਕੀ ਹੁੰਦਾ ਨਾ ਕਿ ਟਾਸ ਬਹੁਤ ਇੰਪੋਰਟੈਂਟ ਹੁੰਦਾ, ਮਤਲਬ ਕਿ ਇੰਡੀਆ ਵੀ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਕਰਨਾ ਚਾਹੁੰਦਾ ਸੀ, ਪਰ ਟਾਸ ਦਾ ਬਹੁਤ ਵੱਡਾ ਇੰਪੋਰਟੈਂਟ ਰੋਲ ਹੈ, ਜਦੋਂ ਮੈਂ ਕ੍ਰਿਕਟ ਦੀ ਹਿਸਟਰੀ ਦੀ ਗੱਲ ਕਰਾਂ 96 ਦਾ ਵਰਲਡ ਕੱਪ ਸੀ, ਸਾਡਾ ਸ਼੍ਰੀਲੰਕਾ ਬੜੀ ਟੌਪ ਫਾਰਮ ਸੀਗਾ, ਪਹਿਲੇ ਓਵਰ ਚ ਅਸੀਂ ਸੰਤ ਜੈਸੂਰੀਆ ਤੇ ਕਲ ਰਵਿੰਦਰ ਨੂੰ ਸ਼੍ਰੀਨਾਥ ਨੇ ਆਊਟ ਕੀਤਾ, ਉਸ ਤੋਂ ਬਾਅਦ ਗੁਰੂ ਸਿੰਘ ਨੂੰ ਆਊਟ ਕੀਤਾ, ਬਟ ਸਿਲਵਾ ਤੇ ਮਹਾਨਾਮਾ ਨੇ ਉੱਥੇ 50-50 ਦੌੜਾਂ ਦੀ ਪਾਰਟ ਰਨ ਬਣਾਏ ਤੇ 250 ਸਕੋਰ ਪਾਰ ਕੀਤਾ, ਉਸ ਪਿੱਚ ਦੇ 250 ਜਿਸ ਤਰ੍ਹਾਂ ਮੁਰਲੀਧਰਨ 70-60 ਡਿਗਰੀ ਦੇ ਰਨ ਕਰ ਰਿਹਾ ਸੀ ਬਾਲ ਨੂੰ, ਤਾਂ ਉੱਥੇ ਇੰਡੀਅਨ ਟੀਮ ਵਿੱਚ 20-8 ਆਊਟ ਹੋ ਗਏ, ਸਿਚੁਏਸ਼ਨ ਇਸ ਤਰ੍ਹਾਂ ਦੀ ਹੁੰਦੀ ਹੈ, ਪਹਿਲਾਂ ਬੈਟਿੰਗ ਪਹਿਲਾਂ ਬੋਲਿੰਗ ਦੇ ਨਾਲ ਕਈ ਵਾਰੀ ਮੈਚ ਦਾ, ਕਿਉਂਕਿ ਕ੍ਰਿਕਟ ਦੇ ਵਿੱਚ ਨਾ ਇੱਕ ਬਣਾ ਇਹ ਹੁੰਦਾ ਵੀ ਜੇ ਤੁਸੀਂ ਪਹਿਲਾਂ ਬੋਟਿੰਗ ਕਰਦੇ ਹੋ ਬੋਲਿੰਗ ਕਰਦੇ ਹੋ ਸਿਚੁਏਸ਼ਨ ਬਹੁਤ ਡਿਪੈਂਡ ਕਰਦੀ ਆ, ਬਾਅਦ ਵਿੱਚ ਤੁਸੀਂ ਬੈਟਿੰਗ ਕਰਦੇ ਹੋ ਉਦੋਂ ਕੰਡੀਸ਼ਨ ਕਿਸ ਤਰ੍ਹਾਂ ਦੀ ਆ, ਕਈ ਵਾਰੀ ਪਿੱਚ ਸਲੋ ਹੁੰਦੀ ਆ, ਫਿਰ ਦੂਸਰਾ ਕੀ ਹੁੰਦਾ ਤੁਸੀਂ ਅਸਿਊਮ ਕਰ ਲੈਂਦੇ ਪਿੱਚ ਬਸ ਸਲੋ ਹੋ ਜਾਏਗੀ, ਤੁਸੀਂ ਤੇਜ਼ ਖੇਡਣ ਲੱਗ ਜਾਂਦੇ ਹੋ, ਤੁਹਾਡੀ ਵਿਕਟਾਂ ਡਿੱਗ ਪੈਂਦੀਆਂ, ਫਿਰ ਹੌਲੀ ਹੌਲੀ ਤੁਹਾਨੂੰ ਪਿੱਚ ਦਾ ਪਤਾ ਲੱਗਦਾ ਪਿੱਚ ਤਾਂ ਬੜੀ ਅੱਛੀ ਪਿੱਚ ਹੋਣੀ ਸੀ, ਤੁਸੀਂ ਸਲੋ ਜ਼ਿਆਦਾ ਨਾ ਖੇਡੋ, ਕਈ ਵਾਰੀ ਪਿੱਚ ਦੀ ਜੋ ਕੰਡੀਸ਼ਨ ਹੁੰਦੀ ਆ ਜੋ ਉਹਨਾਂ ਦੀ ਉਹਨੂੰ ਰੀਡ ਨਹੀਂ ਕਰ ਸਕਦੇ, ਦੇਹ ਦਾ ਬੜਾ ਰੋਲ ਹੁੰਦਾ ਹੈਗਾ, ਸਵਿੰਗ ਕਿਸ ਵੇਲੇ ਹੁੰਦੀ ਆ, ਪੁਰਾਣੀ ਬਾਲ ਸਵਿੰਗ ਕਿਵੇਂ ਹੁੰਦੀ ਆ, ਤੇ ਇਹ ਬੜੇ ਫੈਕਟਰ ਹੁੰਦੇ ਕ੍ਰਿਕਟ ਦੇ ਵਿੱਚ, ਜਿਹੜੇ ਨਾਲ ਤੁਸੀਂ ਦੇਖਦੇ ਨਾ ਕ੍ਰਿਕਟ ਦੇ ਨਾਲ ਇੰਨਾ ਲੰਬਾ ਸਪੋਰਟਿੰਗ ਸਟਾਫ ਹੁੰਦਾ ਹੈਗਾ, ਬਾਕੀ ਜਿਹੜੇ 100 ਮੀਟਰ ਜਿਹਨੇ ਦੌੜਨਾ ਹੈਗਾ ਉਹਨੇ ਤਾਂ ਸਿੰਥੈਟਿਕ ਟਰੈਕ ਦੇ ਉੱਪਰ ਦੌੜ ਲੈਣਾ ਹੈਗਾ, ਉਹਨੂੰ ਕੋਈ ਜ਼ਿਆਦਾ ਉਸ ਵੇਲੇ ਵੀ ਨਹੀਂ ਵੀ ਤਰੇਲ ਆ ਧੁੱਪ ਆ ਨਸ਼ਾ, ਪਰ ਜਿਹੜੀ ਕ੍ਰਿਕਟ ਹੁੰਦੀ ਆ ਉਹ ਚ ਬਾਹਰਲੇ ਬੈਠਿਆਂ ਦਾ ਬੜਾ ਰੋਲ ਹੁੰਦਾ, ਜੋ ਫਿਕਸ ਕਾਊਂਟ ਕਰਦੇ ਆ ਕਿਹੜੇ ਬਾਲਰ ਨੂੰ ਤੁਸੀਂ ਹਿੱਟ ਕਰਨਾ, ਕਿਹੜੇ ਬਾਲਰ ਦੀ ਬਾਲ ਅੱਛੀ ਹੋ ਰਹੀ ਆ। ਕੱਲ ਇੰਡੀਆ ਦੇ ਕਈ ਪ੍ਰੋਬਲਮ ਇਹ ਵੀ ਆਈ, ਜੋ ਉਹਨਾਂ ਦਾ ਫਿਫਥ ਬਾਲਰ ਸੀ ਜੋ ਟ੍ਰੈਵਿਸ ਹੈਡ ਨੂੰ ਬਾਲ ਕਰਾਈ, ਜੋ ਮਾਰਸ਼ ਨੂੰ ਬਾਲ ਕਰਾਈ, ਜੋ ਮੈਕਸਵੈਲ ਨੂੰ ਕਰਾਈ, ਫਿਫਥ ਬਾਲਰ ਨੂੰ ਤੁਸੀਂ ਕਿਤੇ ਸਟ੍ਰਾਈਕ ਕਰਨਾ ਸੀ, ਉਹ ਬਾਲਰ ਦੀ ਬਾਲਿੰਗ ਬਹੁਤ ਅੱਛੀ ਹੋਈ ਆ, ਇਸ ਕਰਕੇ ਇਹ ਬੜਾ ਰੋਲ ਹੁੰਦਾ ਕਿ ਕ੍ਰਿਕਟ ਚ ਬੜੇ ਇਹ ਚੀਜ਼ਾਂ ਬੜੇ ਕਾਮਨ। ਕ੍ਰਿਕਟ ਦੀ ਹਿਸਟਰੀ ਤੋਂ ਦੇਖਿਆ ਜਾਵੇ, ਜੇ ਤੁਸੀਂ ਕੋਈ ਵੀ ਟੈਸਟ ਮੈਚ ਦੇਖੋ, ਚੌਥੇ ਟੈਸਟ ਮੈਚ ਦੇ ਚੌਥੇ ਦਿਨ ਦੇ ਜਿਹੜੇ ਪੰਜਵੇਂ ਦਿਨ ਦੇ ਚੌਥੀ ਪਾਰੀ ਹੁੰਦੀ ਆ, ਉੱਥੇ ਅਕਸਰ ਦੇਖਦੇ ਹਾਂ ਉੱਥੇ 200 ਦੌੜਾਂ ਮੰਨੀਆਂ ਮੁਸ਼ਕਲ ਹੋ ਜਾਂਦੀਆਂ, ਪਹਿਲੇ ਦਿਨ ਤੁਸੀਂ 500 ਦੌੜਾਂ ਬਣਾ ਰਹੇ ਹੁੰਦੇ ਆ, ਆਖਰੀ ਦਿਨ 200 ਨਿਚੇਜ਼ ਹੁੰਦੀ ਆ, ਜਦੋਂ ਉੱਥੇ ਜਿਹਨੂੰ ਕਹਿੰਦੇ ਆ ਆਪਣੇ ਪਲੇਅਰ ਨਿਸ਼ਾਨ ਪੈ ਜਾਂਦੇ ਆ ਬਾਲਰ ਦੇ ਬੈਟਸਮੈਨ ਦੇ, ਉੱਥੋਂ ਬਾਲ ਟਰਨ ਹੋਣ ਲੱਗ ਜਾਂਦੀ ਆ। ਕ੍ਰਿਕਟ ਗੇਮ ਉਹ ਇਹ ਕੰਡੀਸ਼ਨ ਬਹੁਤ ਵੱਡਾ ਰੋਲ ਨਿਭਾਉਂਦੀਆਂ।
ਜੀ ਨਵਦੀਪ ਜੀ, ਕੱਲ ਦੀ ਜਿਹੜੀ ਭਾਰਤ ਦੀ ਹਾਰ ਰਹੀ ਹੈ, ਜੇਕਰ ਆਪਾਂ ਦੇਖ ਰਹੇ ਹਾਂ ਕਿ ਕਈ ਪੋਲਿੰਗ ਵੀ ਹੋਈਆਂ ਨੇ ਪਬਲਿਕ ਦੇ ਵਿੱਚ ਜਾ ਕੇ, ਆਮ ਤੌਰ ਤੇ ਲੋਕਾਂ ਦੀ ਸ਼ਿਕਾਇਤ ਭਾਰਤ ਦੀ ਟੀਮ ਦੀ ਫੀਲਡਿੰਗ ਨਾਲ ਕਾਫੀ ਜੁੜੀ ਹੋਈ ਸਾਹਮਣੇ ਆਈ, ਤੁਹਾਨੂੰ ਕੀ ਲੱਗਦਾ ਕਿ ਫੀਲਡਿੰਗ ਕਾਰਨ ਨਹੀਂ ਰਹੀ ਜਾਂ ਫੀਲਡਿੰਗ ਚ ਕੋਈ ਕਮੀ ਸੀਗੀ?
ਦੇਖੋ ਜੀ, ਫੀਲਡਿੰਗ ਮੈਨੂੰ ਕੋਈ ਇੰਨੀ ਬੁਰੀ ਨਹੀਂ ਲੱਗੀ, ਆਸਟ੍ਰੇਲੀਆ ਦੀ ਫੀਲਡਿੰਗ ਬਹੁਤ ਅੱਛੀ ਸੀ, ਅਸਲ ਚ ਅਸੀਂ ਕੰਪੈਰੀਜ਼ਨ ਹੋ ਜਾਂਦਾ ਨਾ,
ਬਿਲਕੁਲ
ਆਸਟ੍ਰੇਲੀਆ ਦੀ ਫੀਲਡਿੰਗ ਹਾਲਾਂਕਿ ਬਹੁਤ ਵਧੀਆ, ਆਸਟ੍ਰੇਲੀਆ ਸਾਊਥ ਅਫਰੀਕਾ ਦੋ ਨੇਸ਼ਨ ਹੈ ਜਿਹੜੇ ਆਪਣੀ ਫੀਲਡਿੰਗ ਲਈ ਜਾਣੇ ਜਾਂਦੇ, ਪਰ ਕੱਲ ਆਸਟ੍ਰੇਲੀਆ ਨੇ ਆਪਣਾ ਲੈਵਲ ਜਿਸ ਤਰ੍ਹਾਂ ਅਪ ਕੀਤਾ ਸੀ, ਜਿਸ ਤਰ੍ਹਾਂ ਉਹ ਸਿੰਗਲ ਡਬਲ ਨੂੰ ਰੋਕ ਰਹੇ ਸੀ, ਵਿਰਾਟ ਕੋਹਲੀ ਅੱਗੇ ਬਹੁਤ ਡਬਲ ਲੈਂਦਾ, ਕੱਲ ਵਿਰਾਟ ਕੋਹਲੀ ਤੋਂ ਸਿੰਗਲ ਦੌੜਾਂ ਲਈਆਂ ਜਾ ਰਹੀਆਂ ਸੀ, ਜਿਸ ਤਰ੍ਹਾਂ ਬਾਲ ਦੇ ਅਟੈਕ ਕਰਦੇ ਸੀ, ਬਾਲ ਨੂੰ ਥਰੋ ਕਰਦੇ ਸੀ, ਟ੍ਰੈਵਿਸ ਐਟ ਨੇ ਜੋ ਕੈਚ ਲਿਆ ਉਸਨੂੰ ਕੈਚ ਆਫ ਦਾ ਟੂਰਨਾਮੈਂਟ ਕਹਿ ਸਕਦੇ ਆ, ਰੋਹਿਤ ਸ਼ਰਮਾ ਦਾ, ਇੰਡੀਆ ਦੀ ਫੀਲਡਿੰਗ ਮਾੜੀ ਨਹੀਂ ਸੀ, ਪਹਿਲੇ ਓਵਰ ਚ ਕੋਹਲੀ ਨੂੰ ਕੈਚ ਡ੍ਰੌਪ ਨੀ ਕਿਹਾ ਮੈਂ, ਕੋਹਲੀ ਦੇ ਕੈਚ ਇੰਨੀ ਫਾਸਟ ਆਇਆ ਟ੍ਰਾਈ ਨੀ ਕੀਤਾ, ਪਰ ਕੋਹਲੀ ਨੇ ਫਿਰ ਉਹ ਗਲਤ ਸੁਧਾਰ ਦੇ ਅਗਲੇ ਓਵਰ ਚ ਕੈਚ ਲਿਆ, ਵਾਰਨਰ ਨੂੰ ਆਊਟ ਕੀਤਾ, ਕੋਈ ਇੰਡੀਆ ਤੋਂ ਡ੍ਰੌਪ ਉਸ ਤਰ੍ਹਾਂ ਕੈਚ ਨੀ ਹੋਇਆ, ਇੱਕ ਦੋ ਚਾਂਸ ਰਾਹੁਲ ਨੂੰ ਜ਼ਰੂਰ ਮਿਲੇ, ਪਰ ਕੀਪਰ ਕੋਲ ਅਜਿਹੇ ਚਾਂਸ ਕਿਹੜੇ ਆ ਜਾਂਦੇ ਆ, ਅਜਿਹੇ ਕੈਚ ਲਏ ਨੀ ਜਾਂਦੇ, ਅਜਿਹੇ ਕੈਚ ਆਪਣੇ ਆਪ ਹੱਥ ਚ ਆ ਜਾਂਦੇ ਨੇ, ਤੇ ਆਸਟ੍ਰੇਲੀਆ ਦੇ ਕੰਪੈਰੀਜ਼ਨ, ਕਿਉਂਕਿ ਆਸਟ੍ਰੇਲੀਆ ਨੇ 30-40 ਰਨ ਫੀਲਡਿੰਗ ਚ ਰੋਕੇ ਆ, ਕੈਚ ਬਹੁਤ ਅੱਛਾ ਲਿਆ ਟ੍ਰੈਵਿਸ ਸੈਟ ਦਾ, 30-40, ਮੈਂ ਕਲੀਅਰ ਕਹਿੰਦਾ ਵੀ ਆਸਟ੍ਰੇਲੀਆ ਦੀ ਫੀਲਡਿੰਗ ਨੇ ਕਿਹਾ 80-90 ਦੌੜਾਂ ਦਾ ਫਰਕ ਪਾਇਆ, ਵੀ 300 ਸਕੋਰ ਪਲੱਸ ਹੋਣਾ ਸੀ, ਆਸਟ੍ਰੇਲੀਆ ਦਾ ਜੇ ਕੰਪੈਰੀਜ਼ਨ ਕਰੀਏ ਤੇ ਹਾਥੀ ਫੀਲਡਿੰਗ ਉਹਦੇ ਮੁਕਾਬਲੇ ਅੱਛੀ ਨਹੀਂ ਸੀ, ਪਰ ਅਸੀਂ ਕੋਈ ਮਾੜੀ ਫੀਲਡਿੰਗ ਨੀ ਕਹਾਂਗੇ ਵੀ ਮਾਰ ਕੈਚ ਡ੍ਰੌਪ ਨਾਲ ਅਸੀਂ ਹਾਰੇ ਹਾਂ, ਜਦਕਿ ਬਹੁਤ ਅਸੀਂ ਮਾੜੀ ਫੀਲਡਿੰਗ ਕੀਤੀ ਉਸ ਲੈਵਲ ਦੀ, ਤੇ ਅਸਲ ਚ ਨਾ ਕੀ ਆ ਜੀ, ਉਹ ਗੱਲ ਹੁੰਦੀ ਹੈ ਵੀ ਜਿੱਤਣ ਦਾ ਕੋਈ ਕਾਰਨ ਨੀ ਹੁੰਦਾ, ਹਾਰ ਦੇ ਕਈ ਬਹਾਨੇ ਹੁੰਦੇ ਆ, ਹਾਰ ਦੇ ਕਿੰਨੇ ਮਰਜ਼ੀ ਬਹਾਨੇ ਲਾ ਲਓ ਵੀ ਆਹ ਕਾਰਨ ਆ, ਤੁਸੀਂ ਕੋਈ ਵੀ ਕਿਸੇ ਦੀ ਗੱਲ ਕਰ ਸਕਦੇ ਹੋ, ਮੈਨੂੰ ਨੀ ਲੱਗਦਾ ਵੀ ਪਰ ਕੋਈ ਮਾੜੀ ਫੀਲਡਿੰਗ ਸੀ ਇੰਡੀਆ ਟੀਮ ਦੀ, ਜੋ ਪੂਰੇ ਵਰਲਡ ਕੱਪ ਚ ਇੰਡੀਆ ਦੀ ਫੀਲਡਿੰਗ ਰਹੀ ਆ ਉਹਦੇ ਨਜ਼ਦੀਕ ਨਜ਼ਦੀਕ ਇੰਡੀਆ ਦੀ ਫੀਲਡਿੰਗ
ਰਹੀ ਆ। ਜੀ ਬਿਲਕੁਲ। ਅੱਛਾ, ਇਸ ਵਾਰ ਵੀ ਆਸਟ੍ਰੇਲੀਆ ਤੋਂ ਹੀ ਜਿਹੜੀ ਹੈ ਹਾਰ ਭਾਰਤ ਨੂੰ ਮਿਲੀ ਹੈ, ਤੇ ਪਹਿਲਾਂ ਵੀ 2003 ਦੇ ਵਿੱਚ ਵੀ ਭਾਰਤ ਨੂੰ ਜਿਹੜਾ ਵਿਸ਼ਵ ਕੱਪ ਦੇ ਵਿੱਚ ਹਰਾਇਆ ਸੀ ਆਸਟ੍ਰੇਲੀਆ ਨੇ ਹਰਾਇਆ ਸੀ, ਤੇ ਆਸਟ੍ਰੇਲੀਆ ਦੇ ਜੇਕਰ ਵਰਲਡ ਕੱਪ ਦੀ ਆਪਾਂ ਗੱਲ ਕਰੀਏ ਤਾਂ ਤਕਰੀਬਨ 6 ਵਾਰ ਆਸਟ੍ਰੇਲੀਆ ਜਿਹੜਾ ਹੈ ਵਰਲਡ ਕੱਪ ਲੈ ਚੁੱਕਾ ਹੈ, 1987 ਚ, 1999, 2003, 2007, 2015 ਤੇ ਹੁਣ 2023। ਕੀ ਖਾਸੀਅਤ ਹੈ, ਆਪਾਂ ਹੁਣ ਭਾਰਤੀ ਟੀਮ ਦੀ ਤਾਂ ਗੱਲ ਤਕਰੀਬਨ ਲਗਾਤਾਰ ਕਰ ਹੀ ਰਹੇ ਹਾਂ, ਜੇਕਰ ਆਪਾਂ ਸਿਰਫ ਆਸਟ੍ਰੇਲੀਆ ਦੀ ਟੀਮ ਦਾ ਫੋਕਸ ਕਰੀਏ ਤਾਂ ਇੰਨੀ ਵਾਰੀ ਵਰਲਡ ਕੱਪ ਲੈਣਾ ਹੈਨਾ ਕਾਫੀ ਤਾਰੀਫੇ ਯੋਗ ਗੱਲ ਤਾਂ ਜ਼ਰੂਰ ਹੈ, ਪਰ ਤੁਹਾਨੂੰ ਕੀ ਕਾਰਨ ਲੱਗਦਾ ਕਿ ਖਾਸ ਯੋਗਤਾਵਾਂ ਨੇ ਉਹਨਾਂ ਦੀ ਟੀਮ ਦੇ ਵਿੱਚ?
ਦੇਖੋ ਜੀ, ਆਸਟ੍ਰੇਲੀਆ ਨੇ 1987 ਚ ਇੰਡੀਆ ਚ ਆਪਣਾ ਪਹਿਲਾ ਵਰਲਡ ਕੱਪ ਜਿੱਤਿਆ ਸੀ, 6ਵਾਂ ਵਰਲਡ ਕੱਪ ਵੀ ਆਸਟ੍ਰੇਲੀਆ ਨੇ ਇੰਡੀਆ ਵਿੱਚ ਜਿੱਤਿਆ, ਆਸਟ੍ਰੇਲੀਆ ਦੀ ਐਲਨ ਵਾਟਰਨ ਨੇ ਜਿੱਤਿਆ ਸੀ 87 ਦੇ ਵਿੱਚ, ਉਸ ਵੇਲੇ ਚਲੋ ਟੀਮ ਅੱਛੀ ਸੀ, ਪਰ 99 ਦੀ ਟੀਮ ਮੈਂ ਬਹੁਤ ਅੱਛੀ ਮੰਨਦਾ, ਜਿਸ ਵਿੱਚ ਸਟੀਵ ਵਾਹ, ਰਿਕੀ ਪੌਂਟਿੰਗ ਦਾ ਦੌਰ ਸੀਗਾ, ਮੈਥਿਊ ਹੇਡਨ, ਐਡਮ ਗਿਲਕ੍ਰਿਸਟ, ਗਲੈਨ ਮੈਕਗ੍ਰਾ, ਸ਼ੇਨ ਵਾਰਨ, ਜੇਸਨ ਗਿਲੇਸਪੀ, ਡੈਮਿਨ ਮਾਰਟਿਨ ਹੋ ਗਿਆ, ਉਹ ਟੀਮ ਬਹੁਤ ਹੀ ਜ਼ਿਆਦਾ ਅੱਛੀ, ਇਹਨਾਂ ਨੇ ਲਗਾਤਾਰ 3 ਵਾਰ ਵਰਲਡ ਕੱਪ 99, 93, 97, ਫਿਰ 15ਵਾਂ ਵਰਲਡ ਕੱਪ ਜੋ ਸੀ ਉਹ ਚਲੋ ਹੋਸਟ ਟੀਮ ਸੀ, ਉਸ ਵੇਲੇ ਵੀ ਟੀਮ ਨੇ ਮੈਚ ਜਿੱਤਿਆ ਵਰਲਡ ਕੱਪ, ਇਸ ਵਾਰ ਆਸਟ੍ਰੇਲੀਆ ਟੀਮ ਉਹਨੀ ਹੋਸਟ ਫੇਵਰੇਟ ਨਜ਼ਰ ਨਹੀਂ ਆ ਰਹੀ ਸੀ, ਆਸਟ੍ਰੇਲੀਆ ਨੇ ਪਹਿਲੇ 2 ਮੈਚ ਹਾਰੇ, ਇੰਡੀਆ ਤੋਂ ਵੀ ਹਾਰਿਆ, ਸਾਊਥ ਅਫਰੀਕਾ ਤੋਂ ਵੀ ਹਾਰਿਆ, ਇੱਕ ਵਾਰ ਆਸਟ੍ਰੇਲੀਆ ਦੀ ਸਟਾਰਟਿੰਗ ਚ ਲੋਕ ਕਹਿ ਰਹੇ ਸੀ ਸੈਮੀਫਾਈਨਲ ਚ ਪਹੁੰਚੇਗੀ ਜਾਂ ਨਾ ਪਹੁੰਚੇਗੀ, ਪਰ ਨਾ ਕੁਛ ਟੀਮਾਂ ਕੁਛ ਨੇਸ਼ਨ ਇਹੋ ਜਿਹੇ ਹੁੰਦੇ ਨੇ ਜਿਹੜੇ ਵੱਡੇ ਮੰਚ ਤੇ ਵੱਡੀ ਪਰਫਾਰਮੈਂਸ ਕਰਦੇ ਨੇ ਜਿਵੇਂ ਖਿਡਾਰੀਆਂ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੀ ਟੀਮ ਦੇ ਵਿੱਚ ਕਿਲਿੰਗ ਇੰਸਟਿੰਕਟ ਬਹੁਤ ਹੀ ਜ਼ਬਰਦਸਤ ਆ ਜੋ ਵੱਡਾ ਮੰਚ ਹੁੰਦਾ ਉੱਥੇ ਉਹ ਪਲੇਅ ਹੋਰ ਵੀ ਨਿਖਰ ਕੇ ਸਾਹਮਣੇ ਆਉਂਦੇ ਆ ਮੈਂ ਟ੍ਰੈਵਿਸ ਸਿੱਟ ਬਾਰੇ ਦੱਸਾਂ ਟ੍ਰੈਵਿਸ ਸਿੱਟ ਬਾਰੇ ਜਿਹੜੇ ਬਹੁਤ ਘੱਟ ਲੋਕ ਜਾਣਦੇ ਆ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਉਹਨੇ 100 ਕੀਤਾ ਸੀ ਇੰਡੀਆ ਦੇ ਖਿਲਾਫ ਜੋ ਫਾਈਨਲ ਸੀ ਸੈਮੀਫਾਈਨਲ ਵਿੱਚ 50 ਕੀਤੀ ਸੀ ਇੰਪੋਰਟੈਂਟ ਵਿਕਟ ਵੀ ਲਈ ਉਸ ਵੇਲੇ ਜਦੋਂ ਉਹਨੇ ਬੋਲਿੰਗ ਕੀਤੀ ਤੇ ਬਹੁਤ ਅੱਛੀ ਬੈਟਿੰਗ ਜਦੋਂ ਹੋ ਰਹੀ ਸੀ ਸਾਊਥ ਅਫਰੀਕਾ ਦੀ ਉਸ ਵੇਲੇ ਵੀ ਵਿਕਟ ਲਈ ਇਸ ਕਰਕੇ ਆਸਟ੍ਰੇਲੀਅਨ ਟੀਮ ਦੇ ਵਿੱਚ ਉਹ ਹੈਗਾ ਫਿਰ ਆਸਟ੍ਰੇਲੀਅਨ ਟੀਮ ਦਾ ਕਿਤੇ ਪੈਟ ਕਮਿੰਸ ਦਾ ਮੈਨੇ ਇੱਕ ਮੈਂ ਤੁਹਾਨੂੰ ਇੱਕ ਸਾਲ ਪਹਿਲਾਂ ਉਹਦੀ ਸਟੇਟਮੈਂਟ ਆਈ ਸੀ ਉਹਨੇ ਆਈਪੀਐਲ ਡਰੋਪ ਕੀਤੀ ਉਸਨੇ ਕਿਹਾ ਸੀ ਮੈਂ ਆਈਪੀਐਲ ਨਹੀਂ ਖੇਡਾਂਗਾ ਮੈਂ ਆਈਪੀਐਲ ਦੀ ਜਗ੍ਹਾ ਫਿਰ ਕੈਰੀ ਕਰਾਂਗਾ ਤੇ ਉਹਨਾਂ ਨੇ ਬੜੇ ਫੰਡੇ ਕਲੀਅਰ ਸੀ ਉਹਨਾਂ ਨੇ ਆਈਪੀਐਲ ਖੇਡਣ ਲਾਗੂ ਸ਼ੇਨ ਸੀ ਆਪਣੇ ਕੈਪਟਨ ਦੀ ਪੈਟ ਕਮਿੰਸ ਦੀ ਗੱਲ ਕਰਾਂ ਆਈਪੀਐਲ ਦੀ ਬਜਾਏ ਉਹਨਾਂ ਨੇ ਵਰਲਡ ਟੈਸਟ ਦੀ ਐਸ਼ਸ ਤੇ ਵਰਲਡ ਕੱਪ ਨੂੰ ਤਰਜੀਹ ਔਨ ਪੇਪਰ ਔਨ ਕਾਰਡ ਇੰਡੀਆ ਟੀਮ ਹਜੇ ਵੀ ਉਹਨਾਂ ਤੋਂ 150 ਗੁਣਾ ਅੱਛੀ ਹੈ ਇੰਡੀਆ ਨੇ ਉਸ ਤੋਂ ਪਹਿਲਾਂ ਵਨਡੇ ਸੀਰੀਜ਼ ਵੀ ਜਿੱਤੀ ਆਸਟ੍ਰੇਲੀਆ ਤੋਂ ਹਾਲਾਂਕਿ ਇੰਡੀਆ ਦੇ ਮੇਨ ਪਲੇਅਰ ਉਦੋਂ ਰੈਸਟ ਦੇ ਸੀ ਆਸਟ੍ਰੇਲੀਆ ਟੀਮ ਔਨ ਪੇਪਰ ਇੰਨੀ ਅੱਛੀ ਪਰ ਉਹ ਪਲੇਅਰ ਆਪਣੀ ਜਿਹਨੂੰ ਕਹਿੰਦੇ ਨਾ ਵੱਡੇ ਮੰਚ ਚ ਲੈ ਕੇ ਵੱਧ ਨਿਖਰ ਕੇ ਸਾਹਮਣੇ ਆਉਂਦੀ ਆ ਜਿਹਨੂੰ ਸਾਊਥ ਅਫਰੀਕਾ ਕੋਲੈਪਸ ਹੋਈ ਸੈਮੀਫਾਈਨਲ ਜਾ ਕੇ ਇੰਡੀਆ ਥੋੜੀ ਦਿੱਕਤ ਆ ਰਹੀ ਹੈ ਨੌਕਆਊਟ ਦੌਰ ਚ ਥੋੜਾ ਪ੍ਰੈਸ਼ਰ ਆ ਜਾਂਦਾ ਆਸਟ੍ਰੇਲੀਆ ਇੱਥੇ ਪ੍ਰੈਸ਼ਰ ਨੂੰ ਹੈਂਡਲ ਕਰਨਾ ਜਾਣਦਾ ਹੈਗਾ ਵਰਲਡ ਇੱਕ ਫਨੋਮਨਾ ਹੁੰਦਾ ਵਰਲਡ ਲੈਵਲ ਦੇ ਸਪੋਰਟ ਦੇ ਵਿੱਚ ਕੁਛ ਟੀਮਾਂ ਕੁਛ ਕੰਟਰੀ ਜਿਸ ਤਰ੍ਹਾਂ ਦੇ ਹੁੰਦੇ ਨੇ ਕੁਛ ਖਿਡਾਰੀ ਜਦੋਂ ਕੋਈ ਵੱਡੀ ਮੰਚ ਆਉਂਦਾ ਤੇ ਉੱਥੇ ਹਮੇਸ਼ਾ ਅੱਛੀ ਪਰਫਾਰਮੈਂਸ ਦਿਖਾਉਣਗੇ ਤੇ ਇਹ ਹਰ ਗੇਮ ਦੇ ਹਾਕੀ ਹੁੰਦਾ ਫੁੱਟਬਾਲ ਦੇ ਵਿੱਚ ਹੁੰਦਾ ਜਦੋਂ ਜਰਮਨ ਦੀ ਗੱਲ ਕਰਾਂਗੇ ਚਾਹੇ ਆਪਾਂ ਬ੍ਰਾਜ਼ੀਲ ਦੀ ਗੱਲ ਕਰਾਂਗੇ ਉਹ ਵੱਡੇ ਮੰਚ ਤੇ ਆ ਗਏ ਭਾਵੇਂ ਪਹਿਲਾਂ ਦੇਖੋ ਤੁਸੀਂ ਅਰਜਨਟੀਨਾ ਲਈ ਗਈ ਮੈਚ ਦੇ ਵਿੱਚ ਸਾਊਦੀ ਅਰਬ ਹਾਰ ਗਿਆ ਸੀ ਪਰ ਜਦੋਂ ਨੌਕਆਊਟ ਚ ਗਿਆ ਅਰਜਨਟੀਨਾ ਨੇ ਐਂਡ ਤੱਕ ਵਰਲਡ ਕੱਪ ਜਿੱਤਿਆ 2022 ਦਾ ਇਹ ਸਪੋਰਟਸ ਸੈਕਟਰ ਫਨੋਮਨਾ ਹੁੰਦਾ ਕੁਛ ਖਿਡਾਰੀ ਕੁਛ ਟੀਮਾਂ ਵੱਡੇ ਮੰਚ ਤੇ ਉਹਨਾਂ ਦਾ ਟੈਂਪਰਾਮੈਂਟ ਕਹਿ ਲਓ ਉਹਨਾਂ ਦੀ ਮੈਂਟਲ ਲੈਵਲ ਕਹਿ ਲਓ ਉਹਨਾਂ ਦੀ ਮੈਂਟਲ ਟਫਨੈਸ ਕਹਿ ਲਓ ਤੇ ਜੋ ਉਹਨਾਂ ਚ ਸਟਿਲ ਹੁੰਦਾ ਹੈਗਾ ਉੱਥੇ ਉਸ ਚੀਜ਼ ਨੂੰ ਲੈ ਕੇ ਜਿਹੜੀ ਮਾਇੰਡ ਗੇਮ ਤੇ ਕਿੰਨਾ ਕੰਟਰੋਲ ਹੁੰਦਾ ਹੈਗਾ ਕਿਸ ਤਰ੍ਹਾਂ ਐਗਜੀਕਿਊਸ਼ਨ ਕਰਨੀ ਆ ਇਸ ਤਰ੍ਹਾਂ ਦੇਖੋ ਇੱਕ ਪੈਟ ਕਮਿੰਸ ਦੀ ਸਟੇਟਮੈਂਟ ਦੀ ਗੱਲ ਕਰ ਲਓ ਉਸਨੇ ਕਿਹਾ ਅਸੀਂ 1,30,000 ਦਰਸ਼ਕਾਂ ਨੂੰ ਸ਼ਾਂਤ ਕਰਨ ਆਏ ਹਾਂ ਇੱਕ ਸਟੇਟਮੈਂਟ ਨੇ ਉਹਨੇ ਮਤਲਬ ਇੰਡੀਅਨ ਟੀਮ ਚ ਇੱਕ ਮੈਸੇਜ ਕ੍ਰੀਏਟ ਕੀਤਾ ਅਸੀਂ ਕੀ ਕਰਨਾ ਚਾਹੁੰਦੇ ਹਾਂ ਕਿ ਆਮ ਤੌਰ ਤੇ ਪਤਾ ਸੀ ਵੀ 1.25 ਲੱਖ ਬੰਦੇ ਸਾਹਮਣੇ ਪਰਫਾਰਮੈਂਸ ਕਰਨੀ ਨੀ ਇੰਨੀ ਸੌਖੀ ਨੀ ਹੁੰਦੀ ਤਾਂ ਉਹ ਮਾਇੰਡ ਗੇਮ ਚ ਸਲੈਜਿੰਗ ਦੀ ਗੇਮ ਚ ਕੋਹਲੀ ਨੂੰ ਅੱਛਾ ਪਲੇਅਰ ਅਸੀਂ ਕਿਉਂ ਕਹਿੰਦੇ ਕੋਹਲੀ ਉਸ ਤਰ੍ਹਾਂ ਦੀ ਕੰਮ ਕਰਦਾ ਜੋ ਰਿੱਕੀ ਪੌਂਟਿੰਗ ਕਿਸੇ ਵੇਲੇ ਐਂਡਰਿਊ ਸਾਈਮਨਸ ਕਰਦਾ ਸੀਗਾ ਸਲੈਜਿੰਗ ਵੀ ਕਰਦਾ ਮੈਗਰਾਸ ਵਾਂਗੂ ਅੱਗੇ ਆ ਕੇ ਮਾਇੰਡ ਗੇਮ ਵੀ ਖੇਡਦਾ ਤੁਸੀਂ ਬਾਲਰ ਦੇ ਮਾਇੰਡ ਨਾਲ ਖੇਡਦਾ ਤੇ ਆਸਟ੍ਰੇਲੀਆ ਵੀ ਇਸ ਚੀਜ਼ ਲਈ ਜਾਣੇ ਜਾਂਦੇ ਨੇ ਪੈਟ ਕਮਿੰਸ ਬੜਾ ਕੂਲ ਕੈਪਟਨ ਆ ਉਸਨੇ ਪੈਟ ਕਮਿੰਸ ਨੇ ਪੂਰੇ ਵਰਲਡ ਕੱਪ ਦੇਖਿਆ ਜਾਵੇ ਤਾਂ ਸਭ ਤੋਂ ਬੈਸਟ ਪਰਫਾਰਮੈਂਸ ਉਹਨੇ ਫਾਈਨਲ ਵਿੱਚ ਦਿਖਾਈ ਆ ਟ੍ਰੈਵਿਸ ਸੈਬੀ ਨੇ ਦਿਖਾਈ ਆ ਲਾਗੂ ਸ਼ੇਨ ਤੇ ਸਮਿਥ ਨੂੰ ਜੋ ਉਹਨਾਂ ਨੇ ਰੱਖਿਆ ਸੀ ਤੁਸੀਂ ਕਹਿੰਦੇ ਰਾਹੁਲ ਨੇ ਸਲੋ ਖੇਡੇ ਉਹਨੇ ਲਾਗੂ ਸ਼ੇਨ ਤੇ ਸਮਿਥ ਨੂੰ ਵੀ ਇਸ ਚੀਜ਼ ਲਈ ਰੱਖਿਆ ਹੋਇਆ ਫੋਰਥ ਫਿਫਥ ਉੱਪਰ ਜੇ ਜਲਦੀ ਵਿਕਟਾਂ ਡਿੱਗ ਜਾਣ ਵਿਕਟ ਰੋਕਣ ਵਾਸਤੇ ਇਸ ਕਰਕੇ ਇਹ ਅਕਸਰ ਹੁੰਦਾ ਹੈਗਾ ਆਸਟ੍ਰੇਲੀਆ ਦੀ ਵੱਡੇ ਮੰਚ ਦੀ ਟੀਮ ਆ ਤੇ 6 ਵਾਰ ਜਿੱਤਣ ਦਾ ਕਾਰਨ ਵੀ ਇਹ ਆ ਕਿ 6 ਵਾਰ ਵਰਲਡ ਕੱਪ ਨੇ ਕੋਲ 2020 ਵਰਲਡ ਕੱਪ ਜਿੱਤੇ 2 ਵਾਰ ਚੈਂਪੀਅਨਸ਼ਿਪ ਜਿੱਤੀ ਆ ਵਰਲਡ ਟੈਸਟ ਵੀ ਜਿੱਤੀ ਆ ਤੇ ਆਸਟ੍ਰੇਲੀਆ ਟੀਮ ਜੋ ਵੱਡੇ ਮੰਚ ਤੇ ਵਧੀਆ ਪਰਫਾਰਮੈਂਸ ਕਰਦੀ ਆ
ਬਿਲਕੁਲ ਜੀ ਸੋ ਬਿਲਕੁਲ ਨਵਦੀਪ ਜੀ ਗੱਲਬਾਤ ਦੇ ਵਿੱਚੋਂ ਬਹੁਤ ਜ਼ਿਆਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਕੁਝ ਗੱਲਾਂ ਬਾਹਰ ਆਈਆਂ ਨੇ ਕਿ ਹਾਂ ਕੀ ਕਾਰਨ ਰਹੇ ਨੇ ਜਿੱਤ ਦੇ ਤੇ ਹਾਰ ਦੇ ਸੋ ਅਖੀਰਲਾ ਸਵਾਲ ਇਹ ਕਿ ਬਹੁਤ ਸਾਰੇ ਲੋਕ ਖੇਡ ਦੇ ਬਾਰੇ ਬਹੁਤ ਸਾਰੀ ਟਿੱਕਾ ਟਿੱਪਣੀ ਕਰਦੇ ਨੇ ਜਿਨ੍ਹਾਂ ਨੂੰ ਖੇਡ ਬਾਰੇ ਕੋਈ ਪਤਾ ਵੀ ਨਹੀਂ ਹੁੰਦਾ ਕੋਈ ਊੜਾ ਏੜਾ ਵੀ ਨਹੀਂ ਪਤਾ ਹੁੰਦੀ ਉਹ ਵੀ ਕੋਈ ਨਾ ਕੋਈ ਗੱਲਬਾਤ ਇਹਦੇ ਬਾਰੇ ਜ਼ਰੂਰ ਕਰਨਗੇ ਜਾਂ ਕਮੈਂਟ ਜ਼ਰੂਰ ਕਰਦੇ ਨੇ ਆਪੋ ਆਪਣੇ ਸੋ ਇਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ
ਦੇਖੋ ਜੀ ਮੈਂ ਅਕਸਰ ਕਹਿਣਾ ਹੁੰਦਾ ਜਿਸਨੂੰ ਖੇਡ ਦਾ ਊੜਾ ਏੜਾ ਵੀ ਨਹੀਂ ਹੁੰਦਾ ਉਹ ਵੀ ਉਸ ਵੇਲੇ ਮਾਹਰ ਬਣ ਜਾਂਦਾ ਹੈਗਾ ਤੁਸੀਂ ਰੋਹਿਤ ਸ਼ਰਮਾ 2 ਦਿਨ ਪਹਿਲਾਂ ਕਹਿ ਰਹੇ ਸੀ ਰੋਹਿਤ ਸ਼ਰਮਾ ਦੀ ਕਪਤਾਨੀ ਤੇ ਰਾਹੁਲ ਦ੍ਰਾਵਿੜ ਦੀ ਕੋਚਿੰਗ ਦਾ ਕੋਈ ਮੁਕਾਬਲਾ ਨਹੀਂ
ਬਿਲਕੁਲ
2 ਦਿਨ ਤੇ 47 ਦਿਨ ਬਾਅਦ 96 ਦਿਨ ਚ ਕਹਿਣ ਲੱਗੇ ਇਹਨਾਂ ਨੂੰ ਚੇਂਜ ਕਰਨ ਦੀ ਲੋੜ ਪੈ ਸਕਦੀ ਆ ਰੋਹਿਤ ਕੁਮਾਰ ਜਦੋਂ ਨੂੰ ਚੇਂਜ ਕਰ ਸਕਦੇ ਆ ਪਰ ਸਰਾਜ ਦੀ ਗੱਲ ਚੱਲ ਵੀ ਸਰਾਜ ਨੂੰ ਲੁਕ ਲੁਕੋ ਕੇ ਰੱਖਣਾ ਪੈਂਦਾ ਇਹ ਸਾਡੇ ਬਹੁਤ ਲੋਕ ਭਾਵਕ ਹੋ ਕੇ ਟਿੱਪਣੀਆਂ ਕਰਦੇ ਮੈਨੂੰ ਟਿੱਪਣੀਆਂ ਜਾਇਜ਼ ਨਹੀਂ ਲੱਗਦੀਆਂ ਕੋਈ ਵੀ ਟੀਮ ਕੋਈ ਵੀ ਖਿਡਾਰੀ ਹਾਰਨ ਵਾਸਤੇ ਨਹੀਂ ਖੇਡ ਰਿਹਾ ਹੁੰਦਾ ਉਹ ਬੈਸਟ ਪਰਫਾਰਮੈਂਸ ਕਰਨੀ ਚਾਹੁੰਦਾ ਹੁੰਦਾ
ਬਿਲਕੁਲ
ਕਈ ਵਾਰੀ ਤੁਹਾਡੀ ਸਿਚੁਏਸ਼ਨ ਤੁਸੀਂ ਘਰ ਦੇ ਵਿੱਚ ਜਿੱਦਾਂ ਜੀ ਤੁਸੀਂ ਖਾਣਾ ਬਣਾਉਂਦੇ ਹੋ ਤੁਸੀਂ ਸੇਮ ਸਬਜ਼ੀ ਸੇਮ ਟੇਸਟ ਕਿਹੋ ਜਿਹੀ ਬਣਾ ਸਕਦੇ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਉਸ ਤਰ੍ਹਾਂ ਦਾ ਕੰਮ ਸੇਮ ਨਹੀਂ ਕਰ ਸਕਦੇ ਹਰ ਇੱਕ ਜਲੰਧਰ ਤੋਂ ਚੰਡੀਗੜ੍ਹ ਤੁਸੀਂ ਗੱਡੀ ਚਲਾਉਂਦੇ ਹੋ ਸੇਮ ਡਿਸਟੈਂਸ ਤੇ ਨਹੀਂ ਆ ਸਕਦੇ ਕਿਤੇ 100-2 ਘੰਟੇ ਜਾਓ ਕਿਤੇ 2-3 ਘੰਟੇ ਜਾਓ
ਬਿਲਕੁਲ
ਕੰਡੀਸ਼ਨ ਸੇਮ ਨਹੀਂ ਹੁੰਦੀਆਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਪਰ ਖਿਡਾਰੀ ਐਫਰਟ ਕਿਵੇਂ ਕੀਤੀ ਇਹਨਾਂ ਨੇ ਕੋਸ਼ਿਸ਼ ਕਿਵੇਂ ਕੀਤੀ ਆ ਉਹ ਜ਼ਰੂਰ ਦੇਖਣੀ ਚਾਹੀਦੀ ਹੈ ਖਿਡਾਰੀ ਕੱਲ ਰੋਹਿਤ ਸ਼ਰਮਾ ਜਿਸ ਤਰ੍ਹਾਂ ਦਾ ਦਿੱਲੀ ਅੱਖਾਂ ਦੇ ਨਾਲ ਵਾਪਸ ਆ ਰਿਹਾ ਸੀ ਖਿਡਾਰੀਆਂ ਦੇ ਫੇਸ ਸੀ ਲੱਗਦਾ ਵੀ ਉਹ ਇਸ ਚੀਜ਼ ਲਈ 45 ਦਿਨ
ਬਿਲਕੁਲ ਜੀ ਬਿਲਕੁਲ ਸੋਨਾਦੀਪ ਗਿੱਲ ਜੀ ਜੀ
ਜਿੱਤ ਜਜ਼ਬ ਕਰਨੀ ਵੀ ਚਾਹੀਦੀ ਆ ਤੇ ਹਾਰ ਹਜ਼ਮ ਕਰਨੀ ਵੀ ਚਾਹੀਦੀ
ਬਿਲਕੁਲ ਬਿਲਕੁਲ ਨਵਦੀਪ ਜੀ ਸੋ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ
ਥੈਂਕ ਯੂ ਜੀ ਬਹੁਤ
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
आपके घर की खूबसूरती आपका जौक खूबसूरत दिलकश किचन कैबिनेट्स काउंटर टॉप्स बाथरूम्स कैबिनेट्स एंड काउंटर्स
राइट कस्टम कैबिनेटरी इंक
यूरोपियन टेक्नोलॉजी और मैन्युफैक्चरिंग किसी भी किस्म का रेजिडेंशियल या कमर्शियल वुडवर्क 3D स्क्रीन पर कस्टम डिजाइन का इंतखाब कीजिए जदीद दौर का तकाजा
राइट कस्टम कैबिनेटरी इंक
स्पेशल प्रोमो 12 मंथ्स नो इंटरेस्ट नो पेमेंट काम आज करवाइए पेमेंट 12 महीने में कीजिए राइट कस्टम कैबिनेटरी इंक 647-300-8473
ਕੀ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773 ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning everyone, you're listening.
आज क्या बात हो गई?
भाईजान
अगर तुम बेनकाब आओ कयामत की घड़ी होगी अगर तुम बेनकाब आओ कयामत की घड़ी होगी तुम्हें अपनी पड़ी होगी हमें अपनी पड़ी होगी अगर तुम बेनकाब आओ कयामत की घड़ी होगी सरे महफिल जो तुम जलवे बिखेरोगे निगाहों की छुरी जब तुम हमारे दिल पे फेरोगे न पूछो हाल क्या होगा न पूछो हाल क्या होगा लबों पे कहां खड़ी होगी अगर तुम बेनकाब आओ कयामत की घड़ी होगी
You are listening to WTOR 770 AM, Youngstown, Toronto.
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਜਿੱਥੇ ਫ੍ਰਿਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ ਸੈਮਸੰਗ ਪੈਨਾਸੋਨਿਕ ਸ਼ਾਰਪ ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਐਸਟ ਪ੍ਰਾਈਸਿਸ ਇਨ ਦਾ ਟਾਊਨ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 801 Bowie Drive West Brampton ya call karo 905-450-2828 905-450-2828
वहमो गुमान से दूर दूर यकीन की हद के पास पास
प्रॉपर्टीज रेजिडेंशियल और कमर्शियल बाइंग और सेलिंग
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो
वी विल अरेंज योर मॉर्गेज
ऑल्सो अ हाउस वार्मिंग गिफ्ट
सर्विस इज आवर प्रायोरिटी
कस्टमर सर्विस इज आवर प्राइड प्लीज एक्सपीरियंस द डिफरेंस आप घर खरीदना या घर को बेचना चाहते हैं घर की इवेल्युएशन के लिए एक दफा कॉल कीजिए आरिफा मुजफ्फर
9862458 9862458।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477 702 2023 647 702 V23 license number 10394।
ਵਿਕਰਮ ਅਫੇਅਰਸ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਬੁੱਕ ਕਲਚਰ, ਰੀਡਿੰਗ ਕਲਚਰ ਤੇ ਹਾਊ ਟੂ ਇਨਕਲਕੇਟ ਅ ਹੈਬਿਟ ਆਫ ਰੀਡਿੰਗ ਬੁੱਕਸ ਅਮੰਗ ਕਿਡਸ, ਇਸ ਤਰ੍ਹਾਂ ਦੇ ਤਿੰਨ ਚਾਰ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ। ਪਿਛਲੇ ਦਿਨੀ ਮੇਰੇ ਇੱਕ ਬੁੱਕ ਫੇਅਰ ਦੇ ਉੱਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ PhD ਸਟੂਡੈਂਟ ਅਰਸ਼ ਦੇ ਨਾਲ ਮੁਲਾਕਾਤ ਹੋਈ ਤੇ ਅਰਸ਼ ਨਾਲ ਕਿਤਾਬਾਂ ਦੀਆਂ ਗੱਲਾਂ ਤੁਰੀਆਂ ਤੇ ਅੱਜ ਅਰਸ਼ ਹੀ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ। ਅਰਸ਼, ਵੈਰੀ ਵਾਰਮ ਵੈਲਕਮ ਐਂਡ ਗੁੱਡ ਮਾਰਨਿੰਗ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ 770 AM ਰੇਡੀਓ ਤੇ। ਹੈਲੋ ਅਰਸ਼, ਅਰਸ਼ ਤੁਹਾਡੇ ਕੋਲ ਮੇਰੀ ਆਵਾਜ਼ ਆ ਰਹੀ ਹੈ?
ਮੈਨੂੰ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰਕੇ ਚੰਗਾ ਹੀ ਲੱਗਿਆ ਤੇ ਮੈਨੂੰ ਲੱਗਦਾ ਅੱਜ ਵੀ ਆਪਾਂ ਇਹ ਕੁਛ ਨਾ ਕੁਛ ਸੁਚਾਰੂ ਜ਼ਰੂਰ ਲੈ ਕੇ ਆਵਾਂਗੇ
ਜੀ। ਤੇ ਅਰਸ਼, ਤੁਸੀਂ PhD ਦੇ ਸਟੂਡੈਂਟ ਹੋ ਯਾਰ, ਪਹਿਲਾਂ ਮੈਨੂੰ ਥੋੜੀ ਜਿਹੀ ਆਪਣੀ ਇੰਟਰੋਡਕਸ਼ਨ ਦਿਓ ਕਿ ਤੁਸੀਂ ਬੁੱਕ ਕਲਚਰ ਦੇ ਨਾਲ ਕਿਵੇਂ ਜੁੜੇ ਹੋ, ਪਬਲੀਕੇਸ਼ਨ ਦੇ ਨਾਲ ਕਿਵੇਂ ਜੁੜੇ ਹੋ।
ਜੀ, ਮੈਂ ਐਕਚੁਲੀ ਮੇਰਾ ਪਿੰਡ ਰੰਡਿਆਲਾ ਮੋਗੇ ਜ਼ਿਲ੍ਹੇ ਦੇ ਵਿੱਚ ਤੇ ਮੈਂ ਆਪਣੇ ਪਿੰਡ ਦੇ ਵਿੱਚੋਂ ਤਕਰੀਬਨ ਪਹਿਲਾਂ ਹੀ ਹਾਂ, ਤਕਰੀਬਨ ਕਿ ਮੈਂ ਪਹਿਲਾਂ ਹੀ ਹਾਂ ਜਿਹੜਾ PhD ਤੱਕ ਪਹੁੰਚਿਆ ਤੇ BA ਦੇ ਵਿੱਚ ਕੁਛ ਸਟੂਡੈਂਟ ਪਹੁੰਚੇ ਸੀਗੇ ਮੇਰੇ ਤੋਂ ਪਹਿਲਾਂ, MA 'ਚ ਵੀ ਬਹੁਤ ਰੇਅਰ ਨੇ ਤੇ ਇੱਥੋਂ ਤੱਕ ਆਉਣਾ ਮੇਰੇ ਲਈ ਇੱਕ ਮਤਲਬ ਬਹੁਤ ਆਪਣੇ ਆਪ 'ਚ ਹੀ ਵੱਡੀ ਗੱਲ ਸੀਗੀ ਤੇ ਮੈਂ ਜਦੋਂ BA ਦੇ ਵਿੱਚ ਇੱਥੇ ਪਟਿਆਲੇ ਆਇਆ ਸੀ ਤਾਂ ਮੈਨੂੰ ਇੱਕ ਮਤਲਬ ਮੈਂ ਆਪਣੀ ਲੋੜ 'ਚੋਂ ਇਸ ਕੰਮ ਨਾਲ ਜੁੜਿਆ ਸੀ ਕਿਤਾਬਾਂ ਦੇ ਕੰਮ ਨਾਲ ਤੇ ਮੈਨੂੰ ਆਪਦੀ ਸਟੱਡੀਜ਼ ਦੇ ਨਾਲ ਕੁਛ ਮਤਲਬ ਇਨਕਮ ਦੀ ਜ਼ਰੂਰਤ ਸੀ ਤਾਂ ਮੈਂ ਸੋਚਿਆ ਵੀ ਕਿਉਂ ਨਾ ਜਿਹੜਾ ਕੰਮ ਮੈਂ ਕਰ ਰਿਹਾ ਪੜ੍ਹਨ ਲਿਖਣ ਦਾ, ਮੈਨੂੰ ਪੜ੍ਹਨ ਦਾ ਸ਼ੌਂਕ ਹੈ ਤਾਂ ਵੀ ਇਹਨੂੰ ਹੀ ਆਪਣੇ ਪ੍ਰੋਫੈਸ਼ਨ ਵਜੋਂ ਚੁਣਾ ਤੇ ਫਿਰ ਮੈਂ ਇਹਨੂੰ ਕੰਮ ਨੂੰ ਚੁਣਿਆ ਸੀ ਤੇ ਮੈਂ ਸਭ ਤੋਂ ਪਹਿਲਾਂ ਇੱਥੇ ਸਬਜ਼ੀ ਮੰਡੀ ਦੇ ਵਿੱਚ ਕਿਤਾਬਾਂ ਦੀ ਸਟਾਲ ਲਗਾਉਣਾ ਹੁੰਦਾ ਸੀ ਤੇ ਫਿਰ ਉਹ
ਸਬਜ਼ੀ ਮੰਡੀ ਦੇ ਵਿੱਚ
ਕਿਤਾਬਾਂ ਦੀ ਸਟਾਲ, ਹਾਂ ਸਾਡੇ ਹਰ ਹਫ਼ਤੇ ਸਬਜ਼ੀ ਦੀ ਮੰਡੀ ਲੱਗਦੀ ਹੈ, ਉਹ ਹਫ਼ਤੇ ਬਾਅਦ ਲੱਗਦੀ ਇੱਕ ਹਫ਼ਤੇ 'ਚ ਇੱਕ ਦਿਨ ਸੈਟਰਡੇ ਨੂੰ ਤੇ ਮੈਂ ਉੱਥੇ ਸਟਾਲ ਲਗਾਉਂਦਾ ਹੁੰਦਾ ਸੀ। ਉੱਥੋਂ ਸ਼ੁਰੂ ਕੀਤਾ ਸੀ ਇਹ, ਫਿਰ ਕਰਦੇ 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 ਕਿਤਾਬਾਂ ਨਾਲ ਹੋਰ ਵੀ ਜ਼ਿਆਦਾ ਪਿਆਰ ਪੈ ਗਿਆ ਤੇ ਫਿਰ ਇਹਦੇ ਨਾਲ ਜੁੜ ਗਏ ਤੇ ਮੈਂ BA ਵੀ ਓਨਰਸ ਲਿਟਰੇਚਰ 'ਚ ਕੀਤੀ ਹੈ, MA ਵੀ ਓਨਰਸ ਲਿਟਰੇਚਰ 'ਚ ਕੀਤੀ ਹੈ ਤੇ ਹੁਣ ਮੈਂ ਪੰਜਾਬੀ ਹੈ ਜਿਹੜੀ ਉਹ ਲਿਟਰੇਚਰ ਐਂਡ ਲਿੰਗੁਇਸਟਿਕ ਦੋਨਾਂ 'ਚ ਜੋੜ ਕੇ ਇੱਕ ਟੌਪਿਕ ਤੇ ਕਰ ਰਿਹਾ।
ਅੱਛਾ, ਮੈਨੂੰ ਇੱਕ ਚੀਜ਼ ਬੜੀ ਆਉਂਦੀ ਹੈ ਕਿਉਂਕਿ ਆਪਣੇ ਬਹੁਤੇ ਯੂਥ ਅੱਜ ਕੱਲ੍ਹ ਬਾਹਰ ਜਾਣ ਦੀ ਗੱਲ ਕਰਦਾ ਕਿ ਕਿਸੇ ਨੇ ਕਿਸ ਤਰ੍ਹਾਂ ਆਇਲਸ ਵਗੈਰਾ ਕਰੋ, ਅੰਗਰੇਜ਼ੀ ਦੇ ਟੈਸਟ ਦਿਓ, ਅੰਗਰੇਜ਼ੀ ਵਧੀਆ ਸਿੱਖੋ ਤੇ ਬਾਹਰਲੇ ਮੁਲਕਾਂ ਨੂੰ ਬਹੁਤਾ ਕੈਨੇਡਾ ਵੱਲ ਨੂੰ, ਹਨਾ, ਵੀ ਉੱਧਰ ਨੂੰ ਭੱਜ ਜਾਂਦੇ ਆ, ਪੰਜਾਬ 'ਚ ਕੁਛ ਹੈ ਨੀਗਾ। ਤੇ ਇੱਕ ਤੁਹਾਡੇ ਪਿੱਛੇ ਨਾ ਬੱਚਿਆਂ ਦੀ ਆਵਾਜ਼ ਆਉਂਦੀ ਹੈ, ਥੋੜਾ ਬਹੁਤਾ ਕਿਤੇ ਐਡਜਸਟ ਕਰ ਸਕਦੇ ਕੋਈ ਦਰਵਾਜ਼ਾ ਬਾਰੀ ਭੇੜ ਕੇ ਕੰਮ ਬਣਦਾ?
ਹਾਂਜੀ ਬਿਲਕੁਲ
ਹਾਂਜੀ
ਹਾਂ
ਅੱਗੇ ਨਾਲੋਂ ਬਿਹਤਰ ਹੈ ਬਿਹਤਰ ਹੈ ਹਾਂਜੀ। ਤੇ ਮੇਰਾ ਸਵਾਲ ਇਹ ਸੀਗਾ ਕਿ ਹਾਂ ਕਿ ਬਹੁਤੀ ਯੂਥ ਹੈ ਜਿਹੜਾ ਉਹ ਬਾਹਰ ਜਾਣ ਦੀਆਂ ਗੱਲਾਂ ਕਰਦਾ, ਠੀਕ ਹੈ ਜੀ, ਅੰਗਰੇਜ਼ੀ ਸਿੱਖਣ ਦੀਆਂ, ਵੱਡੀਆਂ ਨੌਕਰੀਆਂ ਜੇ ਕਿਤੇ ਮਿਲਣ, ਉਹ ਤੋਂ ਬਿਨਾਂ ਤੁਸੀਂ ਪੰਜਾਬ ਚ ਰਹਿ ਕੇ ਹਾਇਰ ਸਟੱਡੀ ਨੂੰ ਜਾ ਰਹੇ ਹੋ, PhD ਨੂੰ ਜਾ ਰਹੇ ਹੋ, ਉਹ ਵੀ ਪੰਜਾਬੀ ਭਾਸ਼ਾ ਦੇ ਵਿੱਚ ਕਰ ਰਹੇ ਹੋ, ਤਕਰੀਬਨ ਇਹ ਨੀ ਲੱਗਦਾ ਕਿ ਤੁਸੀਂ ਪੁੱਠੇ ਪਾਸੇ ਤੋਂ ਦੌੜ ਰਹੇ ਹੋ ਤੇ ਜ਼ਮਾਨਾ ਕਿਸੇ ਹੋਰ ਪਾਸੇ ਜਾ ਰਿਹਾ?
ਨਹੀਂ, ਇਹ ਚ ਦੋ ਗੱਲਾਂ ਨੇ। ਦੇਖੋ, ਉਹਨਾਂ ਦਾ ਜਿਹੜਾ ਪੁਆਇੰਟ ਹੈ ਉਹ ਬਿਲਕੁਲ ਜਾਇਜ਼ ਹੈ, ਕਿਉਂਕਿ ਸਾਡੇ ਜਿਹੜਾ ਸਿਸਟਮ ਹੈ, ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਤੇ ਸਾਡਾ ਜਿਹੜਾ ਨੌਕਰੀਆਂ ਦਾ ਜਿਹੜਾ ਇੱਥੇ ਹਾਲ ਹੈ ਉਹਨੂੰ ਲੈ ਕੇ ਉਹਨਾਂ ਦੇ ਖਦਸ਼ੇ ਜਾਇਜ਼ ਨੇ, ਉਹ ਬਿਲਕੁਲ ਹੈ। ਤੇ ਇਹਦੇ ਚ ਜਿਹੜਾ ਮੇਰਾ ਪੱਖ ਹੈ, ਉਹ ਮੇਰਾ ਪੱਖ ਇਹ ਹੈ ਵੀ ਮੈਨੂੰ ਲੱਗਦਾ ਵੀ ਮੈਂ ਸ਼ੌਂਕ ਵਜੋਂ ਜ਼ਿਆਦਾ ਕਰ ਰਿਹਾ ਤੇ ਮੈਨੂੰ ਆਪਣੇ ਕੈਰੀਅਰ ਨੂੰ ਲੈ ਕੇ ਥੋੜੀ ਜਿਹੀ ਚਿੰਤਾ ਘੱਟ ਹੈ, ਕਿਉਂਕਿ ਮੈਨੂੰ ਲੱਗਦਾ ਵੀ ਜਿਹੜੇ ਕੰਮ ਦੇ ਵਿੱਚ ਮੈਂ ਹੁਣ ਪਬਲੀਕੇਸ਼ਨ, ਤੁਹਾਨੂੰ ਪਤਾ ਹੀ ਹੈ ਮੈਂ ਪਬਲੀਕੇਸ਼ਨ ਦਾ ਕੰਮ ਕਰਦਾ, ਮੇਰਾ ਪ੍ਰਕਾਸ਼ਨ ਹੈ ਤੇ ਮੈਂ ਹੋਰ ਕਈ ਤਰ੍ਹਾਂ ਦੇ ਨਾਲ ਸਾਈਡ ਤੇ ਕੰਮ ਕਰਦਾ ਰਹਿਣਾ, ਥੋੜੀ ਬਹੁਤੀ ਕਿਤਾਬਾਂ ਦੀ ਮੈਂ ਡਿਜ਼ਾਇਨਿੰਗ ਕਰਦਾ ਜਾਂ ਹੋਰ ਵੀ ਕਈ ਕੰਮ ਨੇ, ਤੇ ਮੈਨੂੰ ਲੱਗਦਾ ਵੀ ਜੇ ਮੈਂ ਰਿਸਰਚ ਦੇ ਵਿੱਚ ਜਾਊਂਗਾ ਤਾਂ ਮੈਂ ਇਹਦੇ ਸਿਰ ਤੋਂ ਰੋਟੀ ਖਾ ਸਕਦਾ ਪੜ੍ਹਨ ਲਿਖਣ ਦੇ ਕੰਮ ਤੋਂ। ਤਾਂ ਦੂਜੀ ਗੱਲ, ਮੈਨੂੰ ਆਪਣੀ ਥੋੜਾ ਜਿਹਾ ਕਾਬਲੀਅਤ ਤੇ ਵੀ ਹੈ ਤੇ ਕਿ ਜੇ ਮਤਲਬ ਮੈਨੂੰ ਨੌਕਰੀ ਨਾ ਵੀ ਮਿਲੂਗੀ ਤਾਂ ਮੈਂ ਭੁੱਖਾ ਨੀ ਮਰਦਾ, ਮਤਲਬ ਮੈਨੂੰ ਥੋੜਾ ਜਿਹਾ ਆਪਣੇ ਆਪ ਤੇ ਇਸ ਗੱਲ ਨੂੰ ਲੈ ਕੇ ਕੌਨਫੀਡੈਂਸ ਹੈ। ਤੇ ਦੂਸਰਾ ਇਹ ਹੈ ਵੀ ਇੱਕ ਇਹ ਵੀ ਹੈ ਵੀ ਜੇ ਤੁਸੀਂ ਮਿਹਨਤ ਕਰਦੇ ਹੋ ਤਾਂ ਤੁਸੀਂ ਕਿਤੇ ਵੀ ਰੋਟੀ ਖਾ ਹੀ ਸਕਦੇ ਹੋ। ਇਹਦੇ ਨਾਲ ਹੁਣ ਕਿਸੇ ਦਾ ਮਤਭੇਦ ਵੀ ਹੋ ਸਕਦਾ ਗਾ ਵੀ ਇਹਦਾ ਮਤਲਬ ਵੀ ਸਰਕਾਰ ਨੂੰ ਨੀ ਕਹਿਣਾ ਚਾਹੀਦਾ, ਪਰ ਮੈਨੂੰ ਲੱਗਦਾ ਜ਼ਰੂਰ ਸਰਕਾਰ ਦਾ ਵੀ ਇਹਦੇ ਵਿੱਚ ਬਹੁਤ ਰੋਲ ਹੈ ਨੌਕਰੀਆਂ ਨੂੰ ਲੈ ਕੇ। ਸਾਡੇ ਇੱਥੇ ਹਨਾ ਜਿਹੜੇ ਰੁਜ਼ਗਾਰ ਦੇ ਜਿਹੜੇ ਸਾਧਨ ਨੇ ਉਹ ਬਹੁਤ ਘੱਟ ਰਹੇ ਨੇ ਦਿਨ ਬਾ ਦਿਨ, ਤੇ ਤਾਂ ਇੱਕ ਆਬਾਦੀ ਵਧਣ ਦੇ ਕਰਕੇ, ਦੂਸਰਾ ਅਸੀਂ ਰਿਸੋਰਸਿਸ ਨੇ ਜਿਹੜੇ ਸਾਡੇ ਸਰਕਾਰੀ ਪਬਲਿਕ ਰਿਸੋਰਸਿਸ ਨੇ ਉਹ ਲਗਾਤਾਰ ਪ੍ਰਾਈਵੇਟ ਹੋ ਰਹੇ ਨੇ। ਜੇ ਮੈਂ ਆਪਣੇ ਪ੍ਰੋਫੈਸ਼ਨ ਦੀ ਹੀ ਗੱਲ ਕਰਾਂ ਤਾਂ ਮੇਰਾ ਇਹਦੇ ਵਿੱਚ ਐਟ ਦੀ ਐਂਡ ਤਾਂ ਮਕਸਦ ਇਹੀ ਹੈ ਵੀ ਮੈਂ ਇੱਕ ਟੀਚਰ ਬਣੂੰਗਾ, ਇੱਕ ਪ੍ਰੋਫੈਸਰ ਬਣੂੰਗਾ PhD ਕਰਕੇ, ਪਰ ਸਰਕਾਰੀ ਅਦਾਰੇ ਦਿਨ ਬ ਦਿਨ ਖਤਮ ਹੋ ਰਹੇ ਨੇ, ਤਾਂ ਉਹਦੇ ਨਾਲ ਫਿਰ ਉਹਦੇ ਵਿੱਚ ਹੁਣ ਜੇ ਕੋਈ ਕਿੰਨਾ ਵੀ ਮਿਹਨਤੀ ਹੋਵੇ ਉਹਦਾ ਵੀ ਕੋਈ ਕਸੂਰ ਨਹੀਂ ਹੈਗਾ ਜੀ।
ਅੱਛਾ, ਜਿਵੇਂ ਹੁਣ ਆਪਾਂ ਅਕਸਰ ਦੇਖਦੇ ਹਾਂ, ਆਪਣੀ ਗੱਲ ਦੇ ਪੁਆਇੰਟ ਕੁਛ ਹੋਰ ਸੀ ਪਰ ਪਹਿਲਾਂ ਚਲੋ ਆਪਣੀ ਜਿਹਨੂੰ ਕਹਿੰਦੇ ਪਿੜ ਤਿਆਰ ਹੋ ਜਾਊਗਾ ਕਿ ਕਿਸੇ ਵੀ ਫੀਲਡ ਵਿੱਚ ਜੇ ਚੰਗੀ ਗਾਇਕੀ ਕਰੋ, ਚੰਗੀ ਸੋਹਣੀ ਪੋਇਟਰੀ ਕਰੋ ਜਾਂ ਹੋਰ ਇਸ ਤਰ੍ਹਾਂ ਦੇ ਕੋਈ ਲੋਕ ਪੱਖੀ ਕੰਮ ਕਰੋ ਤੇ ਤੁਹਾਨੂੰ ਉਹਦੇ ਵਿੱਚ ਚੁਣੌਤੀਆਂ ਜ਼ਿਆਦਾ ਨੇ, ਬਨਿਸਬਤ ਤੁਸੀਂ ਲੋਕਾਂ ਨਾਲ ਠੱਗੀ ਮਾਰੋ, ਚੰਗੀ ਸਿਆਸਤ ਕਰਨੀ ਬਹੁਤ ਔਖੀ ਹੈ, ਹਿੰਸਕ ਸਿਆਸਤ ਕਰਨੀ ਬੜੀ ਸੌਖੀ ਹੈ ਜੀ, ਉਸੇ ਤਰ੍ਹਾਂ ਹੀ ਗਾਇਕੀ ਆ, ਉਸੇ ਤਰ੍ਹਾਂ ਹੀ ਹੋਰ ਕੰਮ ਨੇ, ਈਵਨ ਚਾਹੇ ਕਿਤਾਬਾਂ ਨਹੀਂ ਵੀ ਪੜ੍ਹਦੇ ਲੋਕ, ਪਰ ਜੇ ਪੜ੍ਹਦੇ ਵੀ ਨੇ ਤੇ ਲੁੱਚੀਆਂ ਲਫੰਗੀਆਂ ਕਿਤਾਬਾਂ ਦੀ ਮਾਰਕੀਟ ਬਹੁਤ ਛੇਤੀ ਆ, ਤੁਸੀਂ ਵੱਧ ਪੈਸਾ ਕਮਾ ਲੈਂਦੇ ਹੋ, ਤੇ ਪਹਿਲਾਂ ਤਾਂ ਪੰਜਾਬੀ, ਫਿਰ ਪੰਜਾਬੀਆਂ ਚ ਕਿਤਾਬਾਂ ਵੀ ਫਿਰ ਚੰਗੀਆਂ ਕਿਤਾਬਾਂ ਤੇ ਉਹਦੇ ਵਿੱਚ ਵੀ ਚੰਗੇ ਅੰਤਰਰਾਸ਼ਟਰੀ ਪੱਧਰ ਦੇ ਤਰਜਮਿਆਂ ਨੂੰ ਲੈ ਕੇ ਆਉਣਾ, ਤੇ ਇਹਦੇ ਵਿੱਚ ਕਹਿ ਦਿੰਦੇ ਆ ਕਿ ਪਾਠਕਾਂ ਦਾ ਜਾਂ ਕਲਾਇੰਟਸ ਦਾ ਜਾਂ ਆਪਾਂ ਕਹੀਏ ਮਾਰਕੀਟ ਦਾ ਹਨਾ ਉਹ ਜਿਹੜਾ ਘੇਰਾ ਉਹ ਬਹੁਤ ਛੋਟਾ ਹੋ ਜਾਂਦਾ, ਤੇ ਫਿਰ ਉਹ ਉਸ ਚੁਣੌਤੀ ਨੂੰ ਕਿਵੇਂ ਸਮਝਦੇ ਹੋ ਤੁਸੀਂ?
ਦੇਖੋ ਜਿਵੇਂ ਹੁਣ ਮਤਲਬ ਪਹਿਲੀ ਗੱਲ ਹੀ ਜਿੱਥੋਂ ਮੇਰੀ ਹੈ ਵੀ ਮੇਰਾ ਇਹ ਚੀਜ਼ ਜਿਹੜੀ ਸ਼ੌਂਕ ਚੋਬ ਸੀ ਉਪਜੀ ਇਹ ਜਿਹੜੀ ਜਿੰਨੀ ਵੀ ਮੈਂ ਇਹ ਕੰਮ ਕਰ ਰਿਹਾ ਗਾ, ਤੇ ਦੂਸਰਾ ਇਹਦੇ ਚ ਇਹ ਸੀਗਾ ਵੀ ਸਾਨੂੰ ਅਸੀਂ ਇਸ ਤੋਂ ਬਿਲਕੁਲ ਵਾਕਫ ਹਾਂ ਵੀ ਇਹਦੇ ਨਾਲ ਜਿਹੜਾ ਮਾਰਕੀਟ ਦਾ ਜਿਹੜਾ ਕਮਰਸ਼ੀਅਲ ਪੱਖ ਹੈਗਾ ਉਹ ਬਹੁਤ ਵੀਕ ਹੈ, ਜਿਹਨੇ ਕਮਰਸ਼ੀਅਲ ਪੱਖ ਤੋਂ ਕਿਤਾਬਾਂ ਦਾ ਕੰਮ ਕਰਨਾ, ਜਿਹੜੇ ਸੱਚਮੁੱਚ ਦੁਕਾਨਦਾਰ ਬਣ ਕੇ ਕਿਤਾਬਾਂ ਦੇ ਕੰਮ ਚ ਆਉਂਦੇ ਨੇ ਲੋਕ, ਤਾਂ ਉਹ ਨਹੀਂ ਕਰਨਗੇ, ਉਹ ਬਿਲਕੁਲ ਨਹੀਂ ਕਰਨਗੇ। ਜਿਸ ਤਰ੍ਹਾਂ ਦੀ ਕੁਆਲਿਟੀ ਦੀਆਂ ਕਿਤਾਬਾਂ ਅਸੀਂ ਛਾਪਣੀਆਂ ਚਾਹੁੰਦੇ ਹਾਂ ਜਾਂ ਛਾਪਦੇ ਹਾਂ, ਜਿੱਦਾਂ ਦਾ ਅਸੀਂ ਪੇਪਰ ਕਰਦੇ ਹਾਂ, ਜਿੱਦਾਂ ਦੇ ਉਹਨਾਂ ਦੇ ਡਿਜ਼ਾਇਨ ਕਰਾਉਂਦੇ ਹਾਂ ਜਾਂ ਕਰਦੇ ਹਾਂ ਹਨਾ, ਜਾਂ ਜਿਹੜੇ ਅਸੀਂ ਰਿਸਕ ਲੈਂਦੇ ਉਹਨਾਂ ਦੇ ਡਿਜ਼ਾਇਨ ਨੂੰ ਲੈ ਕੇ, ਉਹਨਾਂ ਦੇ ਸਾਈਜ਼ ਨੂੰ ਲੈ ਕੇ, ਉਹ ਬਹੁਤ ਮਹਿੰਗੀਆਂ ਛਪਦੀਆਂ ਨੇ, ਅਸੀਂ ਬਹੁਤ ਆਪਦਾ ਵਿੱਚੋਂ ਬਹੁਤ ਘੱਟ ਹਿੱਸਾ ਰੱਖਦੇ ਹਾਂ। ਮਤਲਬ ਜੇ ਅਸੀਂ ਕਮਰਸ਼ੀਅਲ ਲੈਵਲ ਤੇ ਸੋਚੀਏ ਤਾਂ ਉਹਨਾਂ ਦੇ ਰੇਟ ਬਹੁਤ ਜ਼ਿਆਦਾ ਹੋਣੇ ਚਾਹੀਦੇ ਸੀ, ਜਿੰਨੀ ਮਹਿੰਗੀ ਸਾਨੂੰ ਉਹਨਾਂ ਦੀ ਕੋਸਟ ਪਈ ਆ, ਪਰ ਅਸੀਂ ਨਹੀਂ ਰੱਖ ਰਹੇ। ਤਾਂ ਕੋਈ ਵੀ ਜਿਹੜਾ ਕਮਰਸ਼ੀਅਲ ਪਬਲਿਸ਼ਰ ਹੈ ਜਿਹੜਾ ਐਕਚੁਅਲੀ ਕਮਰਸ ਦੇ ਲੈਵਲ ਤੋਂ ਸੋਚਦਾ ਉਹ ਨਹੀਂ ਕਰੂਗਾ, ਉਹ ਹਰ ਪਾਸੋਂ ਪੈਸਾ ਬਚਾਉਣ ਦੀ ਹੀ ਕੋਸ਼ਿਸ਼ ਕਰੂਗਾ। ਪਰ ਸਾਡਾ ਮਸਲਾ ਇਹ ਹੈ ਵੀ ਸਾਨੂੰ ਲੱਗਦਾ ਵੀ ਇੱਕ ਦਿਨ ਜਦੋਂ ਇਹ ਖੜਾ ਹੋ ਜੂਗੇ ਇਹ ਸਾਰੀ ਚੀਜ਼, ਤੁਸੀਂ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਉਹ ਮਾੜਾ ਕਰ ਰਹੇ ਨੇ, ਮਾੜਾ ਪੇਪਰ ਲਾਉਂਦੇ ਨੇ, ਮਾੜੀ ਕਿਤਾਬ ਹੁੰਦੀ ਹੈ, ਕੰਟੈਂਟ ਮਾੜਾ ਹੁੰਦਾ, ਪਰ ਉਹਦਾ ਬਦਲ ਕੀ ਆ? ਤਾਂ ਸਾਡਾ ਮਸਲਾ ਇਹ ਵੀ ਅਸੀਂ ਉਹਦੇ ਨਾਲ ਬਦਲ ਸਿਰਜੀਏ ਪਹਿਲਾਂ, ਫਿਰ ਕਿਸੇ ਨੂੰ ਕਹਿਣ ਦਾ ਫਾਇਦਾ ਹੈ। ਫਿਰ ਅਸੀਂ ਦੱਸ ਸਕਦੇ ਹਾਂ ਵੀ ਭਾਈ ਇਹ ਹੋ ਵੀ ਸਕਦਾ, ਦੇਖੋ ਅਸੀਂ ਕਰਕੇ ਦਿਖਾਤਾ ਤੁਹਾਨੂੰ ਤੇ ਵੀ ਤੁਸੀਂ ਏਦਾਂ ਵੀ ਕਰ ਸਕਦੇ ਹੋ, ਜਰੂਰੀ ਨੀ। ਤੇ ਇਹਦੇ ਵਿੱਚ ਇੱਕ ਗੱਲ ਇਹ ਵੀ ਆ ਵੀ ਅਸੀਂ ਸਾਨੂੰ ਜਿਹੜਾ ਪਰਸਨਲੀ ਮੈਨੂੰ ਬਹੁਤ ਲੱਗਦਾ ਤੇ ਅਸੀਂ ਮਤਲਬ ਜਿਹੜਾ ਸਾਡਾ ਪ੍ਰਕਾਸ਼ਨ ਹੈ, ਮੈਂ ਕੱਲਾ ਨੀ ਹੈਗਾ ਉਹਦੇ ਚ, ਸਾਡੀ ਟੀਮ ਹੈ, ਅਸੀਂ ਐਜ਼ ਅ ਟੀਮ ਕੰਮ ਕਰਦੇ ਹਾਂ ਤੇ ਸਾਰੇ ਵਿਦਿਆਰਥੀ ਹਾਂ ਅਸੀਂ ਇਹਦੇ ਵਿੱਚ, ਤੇ ਸਾਡੇ ਕੋਲ ਕੋਈ ਏਡੇ ਕੋਈ ਫਾਈਨੈਂਸ਼ੀਅਲ ਜਿਹੜੇ ਰਿਸੋਰਸਿਸ ਵੀ ਨਹੀਂ ਹੈਗੇ, ਅਸੀਂ ਬਹੁਤ ਆਪਦਾ ਜਿਹੜਾ ਸੀਮਿਤ ਜਿਹੇ ਰਿਸੋਰਸਿਸ ਨੇ ਉਹਨਾਂ ਵਿੱਚੋਂ ਜੁਟਾ ਕੇ ਪੈਸਾ ਉਹਦੇ ਰਾਹੀਂ ਕੰਮ ਕਰ ਰਹੇ ਹਾਂ। ਤੇ ਅਸੀਂ ਮਤਲਬ ਸਾਡਾ ਇਹ ਆ ਵੀ ਇਹ ਬਹੁਤ ਨਾ ਰਿਸਪੈਕਟੇਬਲ ਕੰਮ ਹੈ ਪਬਲਿਸ਼ਿੰਗ ਦਾ, ਤੇ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੈ। ਜਿਵੇਂ ਆਪਾਂ ਸਟੈਟਿਸਟਿਕਸ ਦੀ ਵੀ ਗੱਲ ਕਰਦੇ ਹਾਂ ਵੀ ਕਿਹੜੀ ਕਿਤਾਬ ਛਪਣੀ ਚਾਹੀਦੀ ਹੈ, ਕਿਹੜੀ ਨਹੀਂ ਛਪਣੀ ਚਾਹੀਦੀ, ਕਿਹੜੀ ਕਿਤਾਬ ਬੁੱਕ ਸੈਲਰ ਨੂੰ ਵੇਚਣੀ ਚਾਹੀਦੀ ਹੈ, ਕਿਹੜੀ ਨਹੀਂ ਵੇਚਣੀ ਚਾਹੀਦੀ, ਰਾਈਟਰ ਦੀਆਂ ਕੀ ਜ਼ਿੰਮੇਵਾਰੀਆਂ ਨੇ, ਇਹ ਮਤਲਬ ਇਹ ਬਹੁਤ ਸੋਚਣ ਵਾਲੀਆਂ ਗੱਲਾਂ ਨੇ ਤੇ ਅਸੀਂ ਇਹਨੂੰ ਸੱਚੀ ਬਹੁਤ ਸੀਰੀਅਸਲੀ ਲੈਂਦੇ ਹਾਂ, ਕੰਟੈਂਟ ਦੇ ਪੱਖ ਤੋਂ ਵੀ ਐਜ਼ ਅ ਪਬਲਿਸ਼ਰ ਵੀ।
ਰਾਈਟ, ਤੇ ਜਿਵੇਂ ਹੁਣ ਮੈਂ ਆ ਕੇ ਉੱਥੇ ਮੇਲੇ ਵਿੱਚ ਵੀ ਦੇਖਿਆ ਜਾਂ ਹੋਰ ਥਾਵਾਂ ਤੇ ਅਸੀਂ ਜਾ ਕੇ, ਆਮ ਲੋਕਾਂ ਦੇ ਵਿੱਚ ਨਾ ਬੜੀ ਚਿੰਤਾ ਆਪਣੇ ਬੱਚਿਆਂ ਨੂੰ ਲੈ ਕੇ ਕਿ ਬੱਚਿਆਂ ਦੇ ਚੰਗੇ ਰੁਝਾਨ ਹੋਣੇ ਚਾਹੀਦੇ, ਚੰਗੇ ਸ਼ੌਕ ਹੋਣੇ ਚਾਹੀਦੇ ਆ, ਬਟ ਐਟ ਦਾ ਸੇਮ ਟਾਈਮ ਯਾਰ ਇੱਕ ਕੌਂਟਰਾਡਿਕਸ਼ਨ ਮੈਂ ਬੜੀ ਦੇਖਦਾ। ਜਨਮ ਦਿਨ ਬੜੇ ਦੇਖੇ ਆ, ਉਹਨਾਂ ਚ ਜਿਹੜੇ ਗਿਫਟ ਦਿੰਦੇ ਨੇ ਉਹ ਸਾਰੇ ਡਿਸਟਰੈਕਸ਼ਨ ਵਾਲੇ ਨੇ, ਵੀਡੀਓ ਗੇਮਾਂ, 50,000 ਦੀਆਂ ਗੇਮਾਂ ਵੀ ਮੈਂ ਇੱਥੇ ਲੋਕਾਂ ਤੋਂ ਸੁਣ ਰਿਹਾ। ਫਿਰ ਬਾਅਦ ਚ ਹੈਰਾਨ ਹੁੰਦੇ ਆ ਕਿ ਬੱਚੇ ਪੜ੍ਹਦੇ ਨੀ, ਕਿਤਾਬ ਨਾ ਤਾਂ ਬੱਚਿਆਂ ਨੂੰ ਲੈਣੀ ਆਉਂਦੀ ਆ ਤੇ ਨਾ ਹੀ ਉਹ ਇੱਕ ਦੂਜੇ ਦੀ ਦਿੱਤੀ ਹੋਈ ਐਸਾ ਗਿਫਟ ਪਸੰਦ ਕਰਦੇ ਆ, ਨਿਰਾਸ਼ ਹੋ ਜਾਂਦੇ ਨੇ। ਉਹਨਾਂ ਨੂੰ ਕੱਪੜੇ ਅਸੀਂ ਹੋਰ ਚੀਜ਼ਾਂ ਚ ਉਲਝਾ ਕੇ ਵੀ ਰੱਖਿਆ ਹੋਇਆ, ਫਿਰ ਅਸੀਂ ਡਿਫਰੈਂਟ ਰਿਜ਼ਲਟਸ ਦੀ ਐਕਸਪੈਕਟੇਸ਼ਨ ਵੀ ਰੱਖਦੇ ਆ। ਫਿਰ ਬਾਅਦ ਚ ਹਰੇਕ ਪੇਰੈਂਟਸ ਕਹਿੰਦਾ ਜੀ ਮੋਬਾਈਲਾਂ ਚ ਬੜੇ ਰਹਿੰਦੇ ਨੇ, ਉਹ ਜਿਹੜਾ ਬੁੱਕ ਕਲਚਰ ਬਣਨਾ ਇੱਕ ਸਿਹਤਮੰਦ, ਉਹ ਤਾਂ ਇਨਵਾਇਰਮੈਂਟ ਜਿਸ ਨੂੰ ਪਤਾ ਹੀ ਨਹੀਂ ਵੀ ਉਹ ਬਣਾਉਣ ਵਾਸਤੇ ਕੀ ਕਰਨਾ ਚਾਹੀਦਾ। ਚੰਗੇ ਤੋਂ ਚੰਗੇ ਬੰਦੇ ਵੀ ਮੈਂ ਦੇਖਿਆ ਗਿਫਟਾਂ ਦੇਖ ਲਓ ਤੁਸੀਂ ਜਨਮ ਦਿਨ ਦੇ ਉੱਤੇ, ਮੈਂ ਚਲੋ ਮੇਰੇ ਆਪਣੇ ਸ਼ਬਦ ਹੋਣਗੇ, ਮੈਂ ਤਾਂ ਕੂੜਾ ਕਹਿ ਦਿੰਦਾ, ਮਹਿੰਗਾ ਕੂੜਾ ਕਹਿ ਦਿੰਦਾ, ਬਹੁਤ ਵਧੀਆ ਪੈਸੇ ਲੈ ਕੇ ਮਹਿੰਗਾ ਕੂੜਾ ਖਰੀਦਿਆ ਜਿਹੜਾ ਬੱਚੇ ਦੇ ਕੰਮ ਨੀ ਆਉਣਾ, ਤੇ ਇਸੇ ਤੋਂ ਇਹਨੂੰ ਭੁੱਲੇ ਜਾਣਾ ਬਾਅਦ ਚ ਵੀ ਤੂੰ ਇਹ ਕਿਉਂ ਵਰਤ ਰਿਹਾ ਪਲੀਜ਼। ਹਾਂਜੀ,
ਮੇਰਾ ਇਹਦੇ ਤੇ ਨਾ ਇੱਕ ਬਹੁਤ ਸਾਫ ਜਿਹਾ ਹੀ ਵਿਊ ਹੈ, ਤੇ ਮੇਰੇ ਫਾਦਰ ਕੰਸਟਰਕਸ਼ਨ ਦਾ ਕੰਮ ਕਰਦੇ ਨੇ, ਤੇ ਮੈਂ ਮਤਲਬ ਨਾ ਲੱਖਾਂ ਘਰਾਂ ਚ ਗਿਆ, ਲੱਖਾਂ ਨੀ ਤਾਂ ਹਜ਼ਾਰਾਂ ਚ ਤਾਂ ਗਿਆ ਹੀ ਹੋਊਗਾ, ਉਹਨਾਂ ਨਾਲ ਮੈਂ ਕਰਾਉਂਦਾ ਰਹਾਂਗਾ, ਤੇ ਮੈਂ ਜੋ ਨਕਸ਼ਾ ਵਗੈਰਾ ਉਹ ਦੇਖਦੇ ਨੇ, ਹਨਾ ਮੈਂ ਵੀ ਦੇਖਦਾ ਰਹਾਂਗਾ। ਇਹ ਸ਼ਾਇਦ ਮੇਲੇ ਵੀ ਉੱਥੇ ਕਿਸੇ ਨੇ ਗੱਲ ਕੀਤੀ ਸੀ, ਪਰ ਮੈਂ ਇਹਨੂੰ ਬਹੁਤ ਨੇੜਿਓਂ ਦੇਖਿਆ, ਕਿਉਂਕਿ ਮੈਂ ਨਕਸ਼ਾ ਬਣਾਉਣ ਵਾਲਿਆਂ ਨੂੰ ਜਾਣਦਾ, ਘਰ ਬਣਾਉਣ ਵਾਲੇ ਮਿਸਤਰੀਆਂ ਨੂੰ ਜਾਣਦਾ, ਸਭ ਨੂੰ ਜਾਣਦਾ। ਉੱਥੇ ਮਤਲਬ ਹਰ ਚੀਜ਼ ਦੀ ਸਲਾਹ ਦਿੱਤੀ ਜਾਂਦੀ ਹੈ ਜੀ, ਇੱਥੇ ਪੂਜਾ ਰੂਮ ਬਣਾ ਲਓ ਜੀ, ਇੱਥੇ ਫਲਾਨਾ ਰੂਮ ਬਣਾ ਲਓ, ਇੱਥੇ ਆਏ, ਮਤਲਬ ਕਿਤਾਬਾਂ ਦੀ ਸਪੇਸ ਹੀ ਨਹੀਂ ਬਣਾਈ ਜਾਂਦੀ ਬੇਸਿਕਲੀ ਸਾਡੇ
ਕੋਲ,
ਉਹ ਨਕਸ਼ੇ ਦੇ ਵਿੱਚ ਨਹੀਂ, ਸਾਨੂੰ ਲੱਗਦਾ ਹੀ ਨਹੀਂ ਵੀ ਸਾਡੇ ਘਰ ਚ ਕਿਤਾਬ ਆਊਗੀ ਕਦੇ, ਇਸ ਕਰਕੇ ਉਹਦੀ ਸਪੇਸ ਬਣਾਉਣ ਦਾ ਕੋਈ ਫਾਇਦਾ ਨਹੀਂ। ਜਵਾਕਾਂ ਨੂੰ ਕਹਿਣਾ, ਮੈਨੂੰ ਲੱਗਦਾ ਵੀ ਤੁਸੀਂ ਜਦੋਂ ਆਪਾਂ ਕਹਿੰਦੇ ਜਵਾਕ ਸਾਡੇ ਫੋਨ ਚ ਲੱਗੇ ਰਹਿੰਦੇ, ਤੁਸੀਂ ਇਹਦੇ ਲਈ ਮਾਪੇ ਕਿੰਨੇ ਕੀ ਕਰਦੇ ਨੇ, ਜਦੋਂ ਜਵਾਕ ਰੋਂਦਾ ਹੈ ਫਾਦਰ ਕੋਲ, ਮਦਰ ਕੋਲ, ਜਾਂ ਦਾਦੀ ਕੋਲ, ਜਾਂ ਦਾਦੇ ਕੋਲ, ਉਹਦੇ ਕੋਲ ਉਹਦੇ ਲਈ ਟਾਈਮ ਹੀ ਨਹੀਂ ਹੈਗਾ, ਉਹਨੂੰ ਲੱਗਦਾ ਵੀ ਹੁਣ ਮੈਂ ਯਾਰ ਇਹਨੂੰ ਚੁੱਪ ਕਰਾਵਾਂ, ਫੋਨ ਫੜਾ ਦਿੰਦੇ ਨੇ, ਤੇ ਸਕਰੀਨ ਇਹੋ ਜਿਹੀ ਚੀਜ਼ ਹੈ, ਉਹ ਬੱਚਾ ਜੰਮਿਆ ਹਜੇ, ਉਹ ਬਿਲਕੁਲ ਨੈਚੁਰਲ ਹੈ, ਜਦੋਂ ਉਹਦੇ ਕੋਲ ਇੰਨੀ ਅਨਨੈਚੁਰਲ ਚੀਜ਼ ਤੁਸੀਂ ਉਹਨੂੰ ਦਿੰਦੇ ਹੋ, ਸਕਰੀਨ ਜਿਹੜੀ ਬਦਲ ਰਹੀ ਹੈ, ਉਹਦੇ ਲਈ ਉਹ ਜਾਦੂ ਹੈ,
ਜਾਦੂ,
ਤੇ ਉਹ ਬਿਲਕੁਲ ਉਹ ਪ੍ਰਭਾਵਿਤ ਕਰੂਗੀ ਉਹਨੂੰ, ਤੁਸੀਂ ਕਿਵੇਂ ਮਤਲਬ ਤੁਸੀਂ ਉਹਨੂੰ ਜੋ ਤੁਸੀਂ ਚੀਜ਼ ਹੀ ਉਹੋ ਜਿਹੀ ਦਓਗੇ, ਹਨਾ। ਤੇ ਸਾਡਾ ਇੱਕ ਜਾਣੀ ਕਿ ਬਹੁਤ ਇਹ ਅਸੀਂ ਕੌਨਸ਼ੀਅਸਲੀ ਕਰਦੇ ਹਾਂ ਵੀ ਕਿਤਾਬ ਇੰਨੀ ਜ਼ਿਆਦਾ ਸੋਹਣੀ ਹੋਵੇ, ਤੁਸੀਂ ਦੇਖਿਆ ਹੀ ਉੱਥੇ ਸਟਾਲ ਦੇ ਉੱਪਰ ਵੀ ਪਾਬਲੋ ਨੇਰੂਦਾ ਸਪੈਨਿਸ਼ ਦਾ ਏਡਾ ਵੱਡਾ ਪੋਇਟ ਹੈ, 20ਵੀਂ ਸਦੀ ਦਾ ਸਭ ਤੋਂ ਵੱਡਾ ਕਵੀ ਮੈਂ ਮੰਨਦਾ ਉਹਨੂੰ, ਕੋਈ ਮੰਨੇ ਨਾ ਮੰਨੇ, ਨੋਬਲ ਪ੍ਰਾਈਜ਼ ਰਾਈਟਰ ਹੈ ਉਹਦੀ ਕਿਤਾਬ ਹੈ, ਫਿਰ ਵੀ ਇੱਕ ਬੱਚਾ ਕੇ ਉਹਨੂੰ ਚੱਕਦਾ ਹੈ ਵੀ ਇਹ ਕਿਤਾਬ ਸੋਹਣੀ ਹੈ।
ਮੈਂ ਦੇਖੀ
ਹਾਂ, ਉਹਨੂੰ ਕੁਛ ਨੀ ਪਤਾ ਨੇਰੂਦਾ ਕੌਣ ਹੈ, ਕੀ ਸਪੈਨਿਸ਼ ਭਾਸ਼ਾ ਹੈ, ਕੀ ਨੋਬਲ ਪ੍ਰਾਈਜ਼ ਹੈ, ਪਰ ਉਹਨੂੰ ਲੱਗਦਾ ਵੀ ਕਿਤਾਬ ਸੋਹਣੀ ਹੈ, ਇਹ ਲੈ ਕੇ ਜਾਣੀ ਚਾਹੀਦੀ ਹੈ। ਤਾਂ ਸਾਡਾ ਇਹ ਵੀ ਮਕਸਦ ਹੈ ਵੀ ਤੁਸੀਂ ਘੱਟੋ ਘੱਟ ਘਰੇ ਕਿਤਾਬ ਲੈ ਕੇ ਤਾਂ ਜਾਓ, ਤੁਸੀਂ ਰੱਖੋ ਤਾਂ ਸਹੀ। ਤੁਸੀਂ ਕਹਿੰਦੇ ਹੋ ਸਾਡੇ ਬੱਚੇ ਕਿਤਾਬਾਂ ਪੜ੍ਹਦੇ ਨੀ, ਤੁਹਾਡੇ ਘਰੇ ਕਿਤਾਬਾਂ ਹੈਗੀਆਂ ਨੇ, ਪਹਿਲਾ ਸਵਾਲ ਤਾਂ ਇਹ ਬਣਦਾ ਵੀ ਤੁਹਾਡੇ ਘਰੇ ਕਿਤਾਬਾਂ
ਹੈਗੀਆਂ,
ਅਸੀਂ ਚਾਹੁੰਦੇ ਹਾਂ ਵੀ ਕਿਤਾਬ ਨੀ ਹੈਗੀ, ਪਰ ਇਹ ਆਪਦੇ ਸਿਲੇਬਸ ਵੱਲ ਨਹੀਂ ਪੜ੍ਹੀ ਜਾਵੇ। ਤਾਂ ਉਹ ਉਨੀ ਹੀ ਪੜੂਗਾ ਜਿੰਨੀ ਕੁ ਉਹਨੂੰ ਸਕੂਲ ਚ ਪੜਾਉਣ ਦੀ ਜਿੰਨੀ ਕੁ ਉਹਨੂੰ ਲੋੜ ਲੱਗਦੀ ਆ ਤੇ ਉਹ ਬਹੁਤ
ਤਰੱਕੀ
ਵਾਲਾ ਕੰਮ ਆ। ਹਾਂ ਉਹ ਨੰਬਰਾਂ ਤੱਕ ਸੀਮਤ ਆ ਅਸੀਂ ਆਪਦੇ ਜਵਾਕਾਂ ਨੂੰ ਜਿਵੇਂ ਤੁਸੀਂ ਪਹਿਲਾ ਸਵਾਲ ਸੀ ਰੁਜ਼ਗਾਰ ਵਾਲਾ ਅਸੀਂ ਆਪਦੇ ਜਵਾਕਾਂ ਨੂੰ ਟ੍ਰੇਨ ਹੀ ਇਹ ਕੀਤਾ ਗਾ ਵੀ ਪੜ੍ਹਾਈ ਕਰਨੀ ਆ ਤਾਂ ਜੋਬ ਲਈ ਡਿਪਰੈਸ਼ਨ ਮਤਲਬ ਅਸੀਂ ਪਿੰਡਾਂ ਚ ਰਹਿੰਦੇ ਹੁੰਦੇ ਸੀ ਅੱਜ ਤੋਂ ਦਸ ਸਾਲ ਪਹਿਲਾਂ ਦੀ ਗੱਲ ਆ ਵੀ ਮੈਂ ਕਦੇ ਡਿਪਰੈਸ਼ਨ ਸ਼ਬਦ ਨੀ ਸੁਣਿਆ ਸੀ ਤੇ ਅੱਜ ਹਰ ਤੀਜੇ ਬੰਦੇ ਮੈਨੂੰ ਡਿਪਰੈਸ਼ਨ ਹੈ। ਇਹ ਚੀਜ਼ਾਂ ਨੇ ਜਿਹੜੇ ਸਾਡੇ
ਆਨਲਾਈਨ ਬੁਕਸ ਵੱਧ ਰਹੀਆਂ ਨੇ, ਐਗਜ਼ਾਮ ਆਨਲਾਈਨ ਹੋ ਰਹੇ ਨੇ, ਉਹ ਤਾਂ ਕਹਿੰਦੇ ਇੱਕ ਬੜੇ ਹਾਇਰ ਸਕੇਲ ਦੇ ਉੱਪਰ ਵੈਸੇ ਰਿਪਲੇਸਮੈਂਟ ਬੜੀ ਚੱਲਦੀ ਹੈ ਤੇ ਇਹਦੇ ਵਿੱਚ ਬੁੱਕ ਕਿਵੇਂ ਬਚੂਗੀ ਕਿਉਂਕਿ ਕਈ ਵਾਰ ਲੋਕ ਕਹਿੰਦੇ ਈ ਬੁੱਕਸ ਲੈ ਲਓ। ਈ ਬੁੱਕਸ ਤੁਹਾਡੇ ਵਾਲੀ ਜਿਹੜੀ ਫਿਜ਼ੀਕਲ ਬੁੱਕ ਹੈ ਇਹਨੂੰ ਸੱਚਮੁੱਚ ਵੱਡੀ ਚੁਣੌਤੀ ਆ ਵੀ ਇਹ ਫੇਲ ਹੋ ਜਾਊਗਾ ਕੰਮ ਕੀ ਲੱਗਦਾ?
ਨਹੀਂ 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 ਦੇਖੋ ਜੀ ਜਿੱਥੇ ਤੱਕ ਮੇਰਾ ਇਹਦੇ ਨਾਲ ਅਨੁਭਵ ਰਿਹਾ ਹੈਗਾ ਲੋਕਡਾਊਨ ਦੇ ਟਾਈਮ ਮੈਂ ਉਸ ਟਾਈਮ ਐਮਬੀਏ ਵਿੱਚ ਸੀ ਤਾਂ ਮੈਂ ਲੋਕਡਾਊਨ ਦੇ ਦੌਰਾਨ ਸਾਡੀਆਂ ਆਨਲਾਈਨ ਕਲਾਸਾਂ ਲੱਗਦੀਆਂ ਸੀ ਤੇ ਪੇਪਰ ਵੀ ਵਿੱਚੋਂ ਦੋ ਜਾਂ ਤਿੰਨ ਸਮੈਸਟਰ ਸ਼ਾਇਦ ਆਨਲਾਈਨ ਹੀ ਹੋਏ ਨੇ ਤੇ ਪਰ ਜਿਹੜੀ ਮੈਂ ਚੀਜ਼ ਮਹਿਸੂਸ ਕੀਤੀ ਹੈ ਵੀ ਤੁਸੀਂ ਕੁਛ ਵੀ ਕਰ ਲਓ ਤੁਸੀਂ ਜਿਹੜਾ ਉਹ ਫਿਜ਼ੀਕਲ ਸਿੱਖਿਆ ਹੈਗੀ ਜਿਹੜੀ ਉਹ ਫਿਜ਼ੀਕਲੀ ਜਿਹੜਾ ਤੁਸੀਂ ਕਲਾਸਰੂਮ ਚ ਜਾਣਾ ਇੰਟਰੈਕਟ ਕਰਨਾ ਤੁਸੀਂ ਉਹਦਾ ਬਦਲ ਨਹੀਂ ਸਿਰਜ ਸਕੋਗੇ ਚਾਹੇ ਕਿੰਨੀ ਵੀ ਟੈਕਨੋਲੋਜੀ ਆ ਜਾਏ। ਈਵਨ ਕਿ ਜੇ ਵਰਚੁਅਲ ਤੁਸੀਂ ਵਰਚੁਅਲੀ ਕਿਸੇ ਬੰਦੇ ਨੂੰ ਕਲਾਸ ਚ ਖੜਾ ਵੀ ਕਰ ਦੋ ਤਾਂ ਵੀ ਤੁਸੀਂ ਜਿਹੜਾ ਰੀਅਲ ਦੇ ਵਿੱਚ ਬੰਦਾ ਖੜਾ ਹੈ ਉਹਨੂੰ ਰਿਪਲੇਸ ਨਹੀਂ ਕਰ ਸਕੋਗੇ ਜਿਹੜੀ ਉਹ ਇੰਟਰੈਕਸ਼ਨ ਹੈ ਜਿਹੜਾ ਉਸ ਇੰਟਰੈਕਸ਼ਨ ਚੋਂ ਸਿੱਖਣਾ ਹੈ ਕਿਉਂਕਿ ਮੋਸਟਲੀ ਕੀ ਹੁੰਦਾ ਜੇ ਤੁਸੀਂ ਉਹਦੇ ਉੱਤੇ ਆਸ਼ਰਿਤ ਹੋ ਜੇ ਤੁਸੀਂ ਉਹਦੇ ਤੇ ਡਿਪੈਂਡ ਹੋ ਪੂਰੇ ਵੀ ਅਸੀਂ ਤਾਂ ਜੀ ਆਨਲਾਈਨ ਹੀ ਪੜ੍ਹ ਲਿਆ ਕਰਾਂਗੇ ਲੋਕ ਕੀ ਕਰਦੇ ਨੇ ਸਬਸਕ੍ਰਿਪਸ਼ਨ ਲੈਂਦੇ ਨੇ ਐਪਸ ਦੀਆਂ ਸਾਈਟਸ ਦੀਆਂ ਚੈਨਲਾਂ ਦੀਆਂ ਕੰਪਨੀਆਂ ਦੀਆਂ ਜਿਹੜੇ ਆਨਲਾਈਨ ਪੜ੍ਹਾਉਂਦੇ ਨੇ ਤੁਹਾਨੂੰ ਕੋਚਿੰਗਾਂ ਦਿੰਦੇ ਨੇ ਪਰ ਜੇ ਤੁਸੀਂ ਚਾਹੁੰਦੇ ਹੋ ਵੀ ਮੈਂ ਤਾਂ ਆਈ ਸਿੱਖਣਾ ਤਾਂ ਤੁਸੀਂ ਬਹੁਤ ਕੁਝ ਮਿਸ ਕਰ ਦੋਗੇ ਕਿਉਂ ਕਿਉਂਕਿ ਇੱਕ ਤਾਂ ਤੁਸੀਂ ਆਪ ਸਾਨੂੰ ਖੁਦ ਨੂੰ ਪਤਾ ਵੀ ਉਹਦੇ ਚ ਕਿੰਨੀ ਕੁ ਸੀਰੀਅਸਨੈਸ ਹੁੰਦੀ ਹੈ ਅਸੀਂ ਕਲਾਸ ਛੱਡ ਦਿੰਦੇ ਹਾਂ ਬਹੁਤ ਵਾਰ ਤਾਂ ਬੱਚੇ ਇਹੀ ਕਰਦੇ ਨੇ ਤਾਂ ਇਸ ਕਰਕੇ ਜਿਹੜਾ ਫਿਜ਼ੀਕਲੀ ਉੱਥੇ ਜਾਣਾ ਇਸ ਕਰਕੇ ਕਲਾਸ ਰੂਮ ਚ ਬੈਠਣ ਨਾਲ ਬੰਦਾ ਸਿਰਫ ਇਹੀ ਨੀ ਸਿੱਖਦਾ ਜੋ ਪੜ੍ਹਾਇਆ ਜਾ ਰਿਹਾ ਉੱਥੇ ਹੋਰ ਵੀ ਬਹੁਤ ਕੁਛ ਸਿੱਖਦਾ ਉਵੇਂ ਕਿਤਾਬ ਦਾ ਮਸਲਾ ਜੀ ਕਿਤਾਬ ਇਹ ਨੀ ਹੈਗਾ ਇਕੱਲਾ ਟੈਕਸਟ ਨੀ ਹੁੰਦੀ ਕਿਤਾਬ ਕਿਤਾਬ ਇਕੱਲਾ ਉਹਦੇ ਵਿੱਚ ਲਿਖੇ ਹੋਏ ਜਿਹੜੇ ਅੱਖਰ ਨੇ ਕਿਤਾਬ ਇਕੱਲੀ ਉਹੀ ਚੀਜ਼ ਨੀ ਹੈਗੀ ਵੀ ਉਹਨੂੰ ਜੇ ਤੁਸੀਂ PDF ਬਣਾ ਲਓਗੇ ਤਾਂ ਪੜ੍ਹ ਲਓਗੇ ਤੁਸੀਂ ਨਹੀਂ ਪੜ੍ਹ ਸਕੋਗੇ ਅਸੀਂ ਤਾਂ ਹਜੇ ਰੀਅਲ ਦੇ ਵਿੱਚ ਕਿਤਾਬ ਨਹੀਂ ਪੜ੍ਹਨੀ ਸ਼ੁਰੂ ਕੀਤੀ ਅਸੀਂ ਈ ਬੁੱਕ ਕਿਵੇਂ ਪੜ੍ਹ ਲਾਂਗੇ ਸਾਨੂੰ ਘੱਟੋ ਘੱਟ ਸਿਰਫ ਇੰਨਾ ਪਤਾ ਵੀ PDF ਤੋਂ ਪੜ੍ਹ ਲਓ ਸਸਤੀ ਪਊਗੀ ਅਸੀਂ ਸਿਰਫ ਇਸ ਕਰਕੇ ਪੂਰਾ ਲੋਕ PDF ਨੂੰ ਅਸੈਸ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਜੇ ਇਸ ਕਿਤਾਬ ਦਾ PDF ਮਿਲ ਜਾਏ ਵੀ ਆਪਾਂ ਨੂੰ ਕਿਤਾਬ ਖਰੀਦਣੀ ਨਾ ਪਵੇ PDF ਤੋਂ ਪੜ੍ਹ ਲਾਂਗੇ ਹਾਲਾਂਕਿ ਉਹ ਨਹੀਂ ਪੜ੍ਹ ਸਕਦੇ ਤੇ ਜਿਹਨੇ ਪੜ੍ਹਨੀ ਹੁੰਦੀ ਹੈ ਜੀ ਉਹ ਕਿਤਾਬ ਹੀ ਖਰੀਦਦਾ ਉਹਦੇ ਨਾਲ ਕਿਤਾਬ ਈ ਬੁੱਕ ਨਾਲ ਕਿਤਾਬ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਵਾਲਾ ਮੇਰਾ ਇਹ ਮੰਨਣਾ ਜੀ। ਦੂਸਰਾ ਮੈਨੂੰ ਲੱਗਦਾ ਜਿਵੇਂ ਆਡੀਓ ਬੁੱਕ ਹੁੰਦੀ ਹੈ ਆਡੀਓ ਬੁੱਕ ਦਾ ਵੀ ਹੁਣ ਚੱਲਿਆ ਟ੍ਰੈਂਡ ਤਾਂ ਆਡੀਓ ਬੁੱਕ ਨਾਲ ਵੀ ਕੋਈ ਫਰਕ ਨਹੀਂ ਪੈਣ ਲੱਗਾ ਉਹਦੇ ਨਾਲ ਕਿਤਾਬ ਦਾ ਜਿਹੜੀ ਮਾਰਕੀਟ ਹੈ ਜਾਂ ਕਿਤਾਬ ਦਾ ਜਿਹੜਾ ਰੁਝਾਨ ਆ ਵਧੂਗਾ ਹੀ। ਜੇ ਮੰਨ ਲਓ ਫਰਜ਼ ਕਰੋ ਤੁਸੀਂ ਕਿਤਾਬਾਂ ਪੜ੍ਹਦੇ ਹੋ ਪਰ ਤੁਹਾਨੂੰ ਲੱਗਾ ਵੀ ਇੱਕ ਵਾਰ ਈ ਬੁੱਕ ਖਰੀਦ ਲੈਂਦੇ ਆ ਹੈਨਾ ਤੇ ਮੈਨੂੰ ਪਤਾ ਨਹੀਂ ਕਿਤਾਬ ਬਾਰੇ ਮੈਨੂੰ ਕਿਤਾਬ ਕਿਵੇਂ ਦੀ ਆ ਪਰ ਮੈਨੂੰ ਲੱਗਦਾ ਈ ਬੁੱਕ ਮੈਨੂੰ ਮੰਨ ਲਓ 5 ਜਾਂ 10 ਰੁਪਏ ਚ ਮਿਲ ਰਹੀ ਆ ਕਿਤਾਬ 500 ਰੁਪਏ ਦੀ ਆ ਤਾਂ ਮੈਂ ਪਹਿਲਾਂ 10 ਰੁਪਏ ਲਾ ਕੇ ਈ ਬੁੱਕ ਖਰੀਦ ਲੂੰਗਾ ਵੀ ਈ ਬੁੱਕ ਤੋਂ ਪੜ੍ਹ ਕੇ ਦੇਖ ਲੈਂਦੇ 500 ਕਾਹਨੂੰ ਲਾਉਣਾ ਪਰ ਜੇ ਮੰਨ ਲਓ ਮੇਰਾ ਇੰਟਰਸਟ ਬਣਦਾ ਵਿੱਚ ਉਹਦੇ ਤਾਂ ਇਹ 100% ਮੈਂ ਸ਼ੋਰ ਹਾਂ ਵੀ ਜੇ ਬੰਦੇ ਨੂੰ ਉਹ ਕਿਤਾਬ 5-10 ਪੇਜ ਪੜ੍ਹ ਕੇ ਚੰਗੀ ਲੱਗਦੀ ਆ ਤਾਂ ਡੈਫੀਨੇਟਲੀ ਉਹ ਕਾਪੀ ਖਰੀਦੂਗਾ ਕਿਉਂਕਿ ਸਾਰੀ ਕਿਤਾਬ ਨਹੀਂ ਪੜ੍ਹ ਸਕਦਾ ਨਾ ਹੀ ਪੜ੍ਹੀ ਜਾ ਸਕਦੀ ਹੈ ਜੇ ਪੜ੍ਹੀ ਜਾ ਵੀ ਸਕਦੀ ਹੈ ਤੇ ਇਹ ਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਕਿਤਾਬ ਦੀ ਇੱਕ ਸਮੈਲ ਹੁੰਦੀ ਹੈ ਉਹ ਤੁਹਾਡੇ ਹੱਥ ਚ ਹੁੰਦਾ ਉਹ ਚੀਜ਼ਾਂ ਵੱਖਰੀਆਂ ਨੇ
ਐਬਸੋਲੂਟਲੀ। ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ ਯਾਰ ਕਮਰਸ਼ੀਅਲ 2.5 ਮਿੰਟ ਲੱਗਣਗੇ ਆਪਾਂ ਨੂੰ ਉਹ ਤੋਂ ਬਾਅਦ ਗੱਲ ਅੱਗੇ ਤੋਰਦੇ ਹਾਂ।
The views expressed on the preceding program may not necessarily be those of the owner or management of WTOR radio station.
ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ
670 AM ਤੇ ਤੁਸੀਂ ਸੁਣ ਰਹੇ ਹੋ ਖਬਰਾਂ ਦਾ ਇਹ ਬੁਲੇਟਿਨ ਤੇ ਮੈਂ ਹਾਂ
SR ठाकुर। आ सब तो पहला शुरुआत करदे आं अज दीआं चुणवीआं खबरां तों। टोरंटो पुलिस ने घर दे नवीनीकरण घोटाले दे विच दो व्यक्तियां नूं कीता चार्ज। TTC दी बस दे विच लड़की दे नाल होए जिनसी शोषण दे दोष तहत पुलिस ने दर्ज कीता मामला। वित्तीय अपडेट पेश करेगी फ्रीलैंड। आस्ट्रेलिया बनिया 6वीं बार विश्व चैंपियन। अमेरिका च सड़क कंडे पैदल जा रहे भारतीय मूल दे व्यक्ति दी कार दे कारण हुई मौत। हुण खबरां विस्तार नाल। टोरंटो पुलिस का कहना है कि दो व्यक्तियों नूं घरां दी मुरम्मत दी धोखाधड़ी दे संबंध दे विच दोषां दा हुण सामना करना पै रहा है, जिन्हां ने पीड़ितां नूं काम दे लई ठेकेदारां नूं नियुक्त करन दे लई दबाव पाया सी, जो कि कदे पूरा नहीं होया। एह घटना मार्च महीने तों सितंबर दे दरमियान वापरी। टोरंटो पुलिस दे अनुसार शक्की घर जा के बेलोड़ी मुरम्मत सेवावां दी पेशकश करदे रहे, छत अते चिनाई दीआं नौकरियां प्राप्त करने लिए धोखेबाजी अते उच्च दबाव दीआं चालां दी वी वरतों करते रहे। पुलिस ने कहा कि पीड़िता ने शक्कियां नूं भुगतान भी कीता पर मुरम्मत कदे भी पूरी नहीं हुई। जो काम अक्सर किया जाता है वह पीड़िता की जायदाद नूं नुकसान पहुंचाता रहा। पुलिस ने एतवार नूं कहा कि मिसीसागा दे रहण वाले दो व्यक्ति हुण इस घटना की जांच तहत दोषां दा सामना कर रहे ने, मामला दर्ज कर लिया गया। उन्होंने दस्सिया कि 53 साल विलियम क्विंगन अते 43 साल डरमोट क्विलिंगन दोवां नूं ही गिरफ्तार कर लिया गया। उन्होंने तहत चार्ज लगा दिते गए ने। उन्होंने उत्ते 5000 तों वध दी धोखाधड़ी दे तहत मामला दर्ज किया गया। पुलिस दे वल्लों सलाह दित्ती गई है कि किसी भी ठेकेदार नूं नियुक्त करन, खोज करन अते फिर चंगी जानकारी प्राप्त करन तों बाद ही अपने घर दे किसी काम लई किसी नूं सौंपण। टोरंटो पुलिस दा कहना है कि उन्होंने इस हफ्ते दे शुरू विच ही स्कारबोरो दे लामरॉक्स खेतर दे विच TTC बस च सवार एक 12 साल लड़की दे कथित जिनसी शोषण दे संबंध दे विच एक शक्की व्यक्ति नूं चार्ज कर लिया है। पुलिस दे अनुसार एह घटना कोरिंथियन बुलेवार्ड अते फार्मेसी एवेन्यू दे एरिया दे विच दोपहर 3 बजे दे करीब वापरी।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
Good news for holiday season shoppers. Lisa Cosmetic is back with huge discount on brand name product. Ji haan, zabardast brand name selection of perfumes, cosmetics, skincare brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information, visit lisacosmetics.com.
ਲੋ ਜੀ, ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ 487,990 ਡਾਲਰਾਂ ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਡ .ca ਤੇ ਰਜਿਸਟਰ ਕਰੋ।
ਤੁਸੀਂ ਆਪਣਾ 2023 ਆਊਟਡੋਰ ਐਡਵੈਂਚਰ ਹੁਣ ਬ੍ਰੋਂਕੋ ਸਪੋਰਟਸ ਦੇ ਨਾਲ ਸਟਾਰਟ ਕਰ ਸਕਦੇ ਹੋ, ਔਰ ਸ਼ੁਰੂ ਕਰੋ ਆਪਣੀ ਵਾਈਲਡ ਰਾਈਡ ਸਟੈਂਡਰਡ 4x4 ਜਾਂ ਕਿ ਕਿਸੇ ਵੀ ਜਗ੍ਹਾ ਤੇ ਪਹੁੰਚਣ ਵਾਸਤੇ 7 ਗੋਲਡ ਮਾਡਲਸ ਦਾ ਆਨੰਦ ਲਓ। ਬਲੈਕ ਫ੍ਰਾਈਡੇ ਦੇ $4,250 ਦੇ ਰਿਬੇਟਸ ਵੀ ਲੈ ਸਕਦੇ ਹੋ 2023 ਦੇ ਬ੍ਰੋਂਕੋ ਸਪੋਰਟਸ ਮਾਡਲਸ ਦੇ ਨਾਲ ਨਵੰਬਰ 28 ਤੱਕ। ਜ਼ਿਆਦਾ ਜਾਣਕਾਰੀ ਵਾਸਤੇ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਵਿਜ਼ਿਟ ਕਰੋ ਜਾਂ ford2dealers.ca ਤੇ ਜਾ ਕੇ ਮਾਲੂਮਾਤ ਹਾਸਲ ਕਰੋ।
ਬ੍ਰੈਂਪਟਨ ਦੇ ਤਮਾਮ ਸ਼ਹਿਰੀਆਂ ਨੂੰ ਖੁੱਲਾ ਸੱਦਾ। ਸਿਟੀ ਆਫ ਬ੍ਰੈਂਪਟਨ ਆਪਣੇ ਬ੍ਰੈਂਪਟਨ ਵਿਚ ਰਹਿਣ ਵਾਲੇ ਤਮਾਮ ਸ਼ਹਿਰੀਆਂ ਨੂੰ ਕਾਰੋਬਾਰੀ ਲੋਕਾਂ ਅਤੇ ਗਰੁੱਪਸ ਨੂੰ ਖੁੱਲਾ ਸੱਦਾ ਦੇ ਰਿਹਾ ਹੈ ਕਿ ਉਹ ਸਾਹਮਣੇ ਆਉਣ ਤੇ ਆਪਣੀ ਰਾਏ ਆਈਡੀਆਜ਼ ਦੇਣ ਤੇ ਸਿਟੀ ਦਾ ਸਾਲ 2024 ਦਾ ਬਜਟ ਬਿਹਤਰ ਬਣਾਉਣ ਲਈ ਦੱਸਣ, ਬਜਟ ਦੀ ਤਿਆਰੀ ਤਰਤੀਬ ਤੇ ਹੋਰ ਸਰਮਾਇਆਕਾਰੀ ਬਣਾਉਣ ਲਈ ਸਿਟੀ ਟਾਊਨ ਹਾਲ ਮੀਟਿੰਗਸ ਤੇ ਵਾਟ ਸਪੈਸੀਫਿਕ ਕਾਫੀ ਚੈਟਸ ਤੇ ਬਿਜ਼ਨਸ ਰਾਊਂਡ ਟੇਬਲ ਵਿਚ ਸ਼ਾਮਿਲ ਹੋ ਕੇ ਆਪਣਾ ਹਿੱਸਾ ਡਾਲਣ। ਇਹਦੇ ਬਾਰੇ ਮਜ਼ੀਦ ਜਾਣਨ ਲਈ ਵਿਜ਼ਿਟ www.brampton.ca/budget।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
South Asian Media Group, Y Media.
Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, South Asian.